And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਗੱਲਬਾਤ ਸ਼ੁਰੂ ਕਰਦੇ ਹਾਂ ਅੱਜ ਪੋਰਟਸ ਦੇ ਉੱਪਰ ਜਿਹੜੀ ਸਟ੍ਰਾਈਕ ਵਾਲੀ ਸਿਚੁਏਸ਼ਨ ਬਣੀ ਹੋਈ ਸੀ ਉਹਦੇ ਬਾਰੇ, ਕਿਉਂਕਿ ਹੁਣੇ ਕੁਝ ਦੇਰ ਪਹਿਲਾਂ ਕੈਨੇਡਾ ਦੇ ਮਿਨਿਸਟਰ ਆਫ ਲੇਬਰ ਸਟੀਵਨ ਮਕਿਨਨ ਵੱਲੋਂ ਬਾਇੰਡਿੰਗ ਆਰਬਿਟ੍ਰੇਸ਼ਨ ਦੇ ਹੁਕਮ ਦੇ ਦਿੱਤੇ ਗਏ ਨੇ ਅਤੇ ਸਟੀਵਨ ਮਕਿਨਨ ਨੇ ਜਿਹੜੇ ਹੁਕਮ ਦਿੱਤੇ ਨੇ ਉਹ ਕੈਨੇਡਾ ਦਾ ਲੇਬਰ ਕੋਡ ਉਹਨਾਂ ਨੂੰ ਇਖਤਿਆਰ ਦਿੰਦਾ, ਜਿਸ ਦੇ ਤਹਿਤ ਉਹਨਾਂ ਵੱਲੋਂ ਹੁਣ ਕਿਹਾ ਗਿਆ ਕਿ ਜਿਹੜਾ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨਸ ਬੋਰਡ ਹੈ ਉਹ ਦੋਹਾਂ ਧਿਰਾਂ ਦੇ ਵਿਚਕਾਰ ਆਪਸ ਦੇ ਵਿੱਚ ਸਹਿਮਤੀ ਕਰਵਾਏ, ਪੋਰਟ ਦੇ ਉੱਪਰ ਜਿਹੜੀ ਵਰਕ ਸਟੋਪੇਜ ਹੋਈ ਆ ਉਹਨੂੰ ਖਤਮ ਕਰਨ ਦੇ ਵਿੱਚ ਹੁਣ ਕੰਮ ਕਰਨਾ ਜ਼ਰੂਰੀ ਆ, ਕਿਉਂਕਿ ਇਸਦਾ ਜਿਹੜਾ ਓਵਰਆਲ ਇੰਪੈਕਟ ਆ ਉਹ ਬਹੁਤ ਜ਼ਿਆਦਾ ਹੁਣ ਵੱਧ ਚੁੱਕਿਆ ਅਤੇ ਜਿਹੜਾ ਰਿਪਲ ਇਫੈਕਟ ਆ ਹਰ ਲੰਘਦੇ ਦਿਨ ਦੇ ਨਾਲ ਉਹਦੇ ਵਿੱਚ ਹੋਰ ਵਾਧਾ ਹੋਣਾ। ਸਟੀਵਨ ਮਕਿਨਨ ਨੇ ਇਹ ਕਿਹਾ ਵੀ ਹੁਣ ਗੱਲ ਕਿਸੇ ਤਣ ਪੱਤਣ ਲੱਗ ਨਹੀਂ ਰਹੀ, ਉਹ ਇਸ ਤਰ੍ਹਾਂ ਦੀ ਅੜਫਸ ਹੋ ਗਈ ਆ ਇਹਨਾਂ ਨੈਗੋਸੀਏਸ਼ਨਸ ਦੇ ਵਿੱਚ ਕਿ ਹੁਣ ਦਖਲ ਅੰਦਾਜ਼ੀ ਕਰਨੀ ਹੀ ਪੈਣੀ ਆ। ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਹੁਕਮ ਇਹ ਵੀ ਦਿੱਤੇ ਗਏ ਨੇ ਕਿ ਜਿਹੜਾ ਮੌਜੂਦਾ ਕੰਟਰੈਕਟ ਆ ਜਿਹੜਾ ਕਿ ਐਕਸਪਾਇਰਡ ਕੰਟਰੈਕਟ ਆ ਉਹਨੂੰ ਐਕਸਟੈਂਡ ਕਰਨ ਦੇ ਹੁਕਮ ਦਿੱਤੇ ਜਾਣ, ਸੋ ਦੈਟ ਜਦੋਂ ਤੱਕ ਨਵੀਂ ਡੀਲ ਨੈਗੋਸੀਏਟ ਨਹੀਂ ਹੁੰਦੀ ਉਦੋਂ ਤੱਕ ਪੋਰਟਸ ਦੇ ਉੱਪਰ ਕੰਮ ਦੁਬਾਰਾ ਤੋਂ ਬਹਾਲ ਹੋ ਸਕੇ। ਬੀਸੀ ਦੇ ਜਿਹੜੇ ਪੋਰਟਸ ਨੇ, ਇੱਥੇ ਜਿਹੜਾ ਰੇੜਕਾ ਅਸੀਂ ਪਿਛਲੇ ਦਿਨਾਂ ਤੋਂ ਗੱਲ ਕਰਦੇ ਆ ਰਹੇ ਹਾਂ, ਉਹ ਰੇੜਕਾ ਪਿਆ ਜਿਹੜੇ 4 persons ਨੇ, 4 men ਨੇ, 730 ਜਾਣੇ ਹੈਗੇ ਨੇ ਟੋਟਲ, ਜਿਨ੍ਹਾਂ ਦਾ ਕਿ ਇੰਪਲੋਇਰ ਦੇ ਨਾਲ ਜੋ ਨੈਗੋਸੀਏਸ਼ਨ ਚੱਲਦੀ ਆ ਰਹੀ ਆ ਜਿਹਦੇ ਵਿੱਚ ਤਨਖਾਹਾਂ ਵਾਲਾ ਇਸ਼ੂ, ਬੈਨੀਫਿਟਸ ਵਾਲਾ ਇਸ਼ੂ, ਇੰਪਲੋਇਰ ਦਾ ਇਹ ਕਹਿਣਾ ਕਿ ਅਸੀਂ ਬਹੁਤ ਜੈਨਰਸ ਔਫਰ ਦਿੱਤੀ ਆ ਅਤੇ ਉਹਨਾਂ ਵੱਲੋਂ ਜਿਹੜੀ ਔਫਰ ਦੇ ਵੇਰਵੇ ਸੀ ਉਹ ਅਸੀਂ ਪਿਛਲੇ ਦਿਨਾਂ 'ਚ ਤੁਹਾਡੇ ਨਾਲ ਸਾਂਝੇ ਵੀ ਕੀਤੇ ਨੇ। ਪਰ ਜਿਹੜਾ ਇੱਥੇ ਮੇਨ ਰੇੜਕਾ ਬਣਿਆ ਹੋਇਆ ਬੀਸੀ ਦੇ ਵਿੱਚ ਉਹ ਹੈਗਾ ਜੋਬ ਸਿਕਿਉਰਿਟੀ ਨੂੰ ਲੈ ਕੇ। ਇਹਦੇ ਬਾਰੇ ਵੀ ਪਿਛਲੇ ਸ਼ੋਅਜ਼ ਦੇ ਵਿੱਚ ਅਸੀਂ ਕਾਫੀ ਡੀਟੇਲ 'ਚ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਇੱਥੇ ਪੋਰਟ ਸੁਪਰਵਾਈਜ਼ਰਸ ਨੇ ਉਹ ਆਟੋਮੇਸ਼ਨ ਬਾਰੇ ਕੁਝ ਕਮਿਟਮੈਂਟਸ ਚਾਹੁੰਦੇ ਨੇ ਕਿ ਆਉਂਦੇ ਸਮੇਂ ਦੇ ਵਿੱਚ ਇੰਪਲੋਇਰ ਵੱਲੋਂ, ਮੈਰੀਟਾਈਮ ਇੰਪਲੋਇਰਸ ਐਸੋਸੀਏਸ਼ਨ ਵੱਲੋਂ, ਟੈਕਨੋਲੋਜੀ ਇਸ ਕਦਰ ਇੰਪਲੀਮੈਂਟ ਨਹੀਂ ਕੀਤੀ ਜਾਵੇਗੀ ਜਿਹਦੇ ਕਰਕੇ ਇਹ ਜਿਹੜੀਆਂ ਬੜੀਆਂ ਹਾਈ ਪੇਇੰਗ ਜੋਬਸ ਨੇ ਉਹਨਾਂ ਨੂੰ ਖਤਰਾ ਪੈਦਾ ਹੋ ਸਕੇ। ਇਹਦੇ ਬਾਰੇ ਆਪਾਂ ਗੱਲ ਇਹ ਵੀ ਕਰ ਚੁੱਕੇ ਹਾਂ ਕਿ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਪੋਰਟਸ ਨੇ ਇਸੇ ਤਰ੍ਹਾਂ ਦੀ ਆਟੋਮੇਸ਼ਨ ਨੂੰ ਲਾਗੂ ਕਰਕੇ ਐਫੀਸ਼ੀਐਂਸੀ ਦੇ ਹਿਸਾਬ ਨਾਲ, ਕਾਰਗੁਜ਼ਾਰੀ ਦੇ ਹਿਸਾਬ ਨਾਲ ਆਪੋ ਆਪਣੇ ਪੋਰਟਸ ਦੇ ਵਿੱਚ ਵੱਡੇ ਸੁਧਾਰ ਕੀਤੇ ਨੇ ਅਤੇ ਐਫੀਸ਼ੀਐਂਸੀ ਵਾਲੇ ਪੱਖੋਂ ਜਿਹੜੀਆਂ ਰਿਪੋਰਟਾਂ ਪਿਛਲੇ ਵਰ੍ਹਿਆਂ 'ਚ ਆਈਆਂ ਨੇ ਉਹਦੇ ਵਿੱਚ ਆਪਣਾ ਇਹ ਪੋਰਟ ਆਫ ਵੈਨਕੂਵਰ ਕੈਨੇਡਾਜ਼ ਲਾਰਜੈਸਟ ਪੋਰਟ, ਇਹ ਦੁਨੀਆ ਦੇ ਪੋਰਟਸ ਦੇ ਨਾਲ ਜੇ ਕੰਪੇਅਰ ਕਰੀਏ ਤਾਂ ਐਫੀਸ਼ੀਐਂਸੀ ਵਾਲੇ ਪੱਖੋਂ ਇਹ ਕੋਈ ਬਹੁਤੀ ਵਧੀਆ ਸਥਿਤੀ 'ਚ ਨਹੀਂ ਆ, ਥੱਲਿਓਂ ਦੂਜੇ ਤੀਜੇ ਨੰਬਰ 'ਤੇ ਹੀ ਆਉਂਦੇ ਹਾਂ ਆਪਾਂ। ਪਰ ਇਹ ਵੀ ਜ਼ਰੂਰੀ ਆ ਕਿ ਟੈਕਨੋਲੋਜੀ ਅਤੇ ਜੋਬਸ ਦਾ ਆਪਸ ਦੇ ਵਿੱਚ ਜਿਹੜਾ ਬੈਲੈਂਸ ਆ ਉਹ ਅਚੀਵ ਕਰਨਾ ਵੀ ਲਾਜ਼ਮੀ ਆ। ਸੋ ਇੱਥੇ ਬੀ ਸੀ ਦੇ ਪੋਰਟਸ 'ਤੇ 4 November ਤੋਂ ਕੰਮਕਾਜ ਠੱਪ ਹੋਇਆ ਸੀ ਕਿਉਂਕਿ ਇੰਪਲੋਇਰ ਵੱਲੋਂ ਮੁਲਾਜ਼ਮਾਂ ਨੂੰ ਲੋਕਆਊਟ ਕਰ ਦਿੱਤਾ ਗਿਆ ਸੀ। ਸਿਰਫ ਜਿਹੜੇ ਗ੍ਰੇਨ ਟਰਮੀਨਲ ਅਤੇ ਕਰੂਜ਼ ਟਰਮੀਨਲ ਨੇ ਉੱਥੇ ਕੰਮ ਚੱਲਦਾ, ਬਾਕੀ ਜਿਹੜੇ ਸ਼ਿਪਸ ਦੇ ਰਾਹੀਂ ਜਿਹੜਾ ਸਮਾਨ ਆਉਂਦਾ, ਕੰਟੇਨਰਸ ਆਉਂਦੇ ਨੇ, ਉਹਨਾਂ ਦੀ ਆਵਾਜਾਈ ਹੁਣ ਪਿਛਲੇ 1 ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਠੱਪ ਹੋਈ ਪਈ ਆ। ਐਤਵਾਰ ਨੂੰ ਮੌਂਟਰੀਆਲ, ਜਿਹੜਾ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਪੋਰਟ ਹੈ, ਸਿਚੁਏਸ਼ਨ ਉੱਥੇ ਵੀ ਇਹੋ ਬਣ ਗਈ ਸੀ। ਸੰਡੇ ਨੂੰ ਪਹਿਲਾਂ ਮੌਂਟਰੀਆਲ ਦੇ ਵਰਕਰਸ ਨੂੰ ਇੰਪਲੋਇਰ ਵੱਲੋਂ 6 ਸਾਲਾਂ ਦੌਰਾਨ 20% ਵੇਜ ਹਾਈਕ ਦੀ ਔਫਰ ਦਿੱਤੀ ਗਈ ਸੀ ਅਤੇ ਉੱਥੇ ਯੂਨੀਅਨ ਦੀ ਮੰਗ, ਮੌਂਟਰੀਆਲ ਦੀ ਆਪਾਂ ਹੁਣ ਗੱਲ ਕਰ ਰਹੇ ਹਾਂ, ਇਹ ਮੌਂਟਰੀਆਲ ਵਾਲਿਆਂ ਦੀ ਮੰਗ ਸੀ ਕਿ 20% ਵੇਜ ਹਾਈਕ 4 ਸਾਲਾਂ 'ਚ ਦਿੱਤੀ ਜਾਵੇ। ਇੰਪਲੋਇਰ ਨੇ 20% ਵੇਜ ਹਾਈਕ ਦੀ ਪੇਸ਼ਕਸ਼ 6 ਸਾਲਾਂ 'ਚ ਕੀਤੀ ਸੀ। ਸੋ ਐਤਵਾਰ ਨੂੰ ਮੌਂਟਰੀਆਲ 'ਤੇ ਤਕਰੀਬਨ ਜਿਹੜੇ 1200 ਪੋਰਟ ਵਰਕਰਸ ਨੇ ਉਹਨਾਂ ਨੇ ਇਸ ਡੀਲ ਨੂੰ ਰਿਜੈਕਟ ਕਰ ਦਿੱਤਾ ਸੀ। ਉਹ ਤੋਂ ਮਗਰੋਂ ਜਿਹੜੀ ਮੈਰੀਟਾਈਮ ਇੰਪਲੋਇਰਸ ਐਸੋਸੀਏਸ਼ਨ ਆ ਉਹਨਾਂ ਨੇ ਐਤਵਾਰ ਰਾਤ ਮੌਂਟਰੀਆਲ ਦੇ ਪੋਰਟ ਤੋਂ ਵੀ ਵਰਕਰਸ ਨੂੰ ਲੋਕਆਊਟ ਕਰ ਦਿੱਤਾ ਸੀ। ਸੋ ਇਹਦਾ ਮਤਲਬ ਇਹ ਸੀ ਕਿ ਇੱਧਰ ਬ੍ਰਿਟਿਸ਼ ਕੋਲੰਬੀਆ ਵਾਲਾ ਪੋਰਟ, ਜਿਹੜਾ ਸਾਡਾ ਸਭ ਤੋਂ ਵੱਡਾ ਪੋਰਟ ਹੈ ਕੈਨੇਡਾ ਦਾ, ਵੈਨਕੂਵਰ ਵਾਲਾ ਪੋਰਟ, ਇੱਥੇ ਵੀ ਕੰਮ ਠੱਪ ਅਤੇ ਮੌਂਟਰੀਆਲ ਵਾਲੇ ਪਾਸੇ ਵੀ ਕੰਮ ਠੱਪ। ਸੋ ਜਿਹਦੇ ਕਰਕੇ ਕੰਬਾਈਨਡ ਰੋਜ਼ਾਨਾ $1.2 billion ਦੇ ਸਮਾਨ ਦੀ ਢੋਆ ਢੁਆਈ ਅਤੇ ਆਵਾਜਾਈ ਦਾ ਜਿਹੜਾ ਕੰਮ ਸੀ ਉਹ ਇੰਪੈਕਟ ਹੋ ਗਿਆ। ਹੋਲੀਡੇ ਸੀਜ਼ਨ ਹੁਣ ਬਰੂਹਾਂ 'ਤੇ ਆ, ਰੀਟੇਲਰਸ ਆਪੋ ਆਪਣੇ ਸਮਾਨ ਦੀ ਪ੍ਰੋਡਕਟ ਦਾ ਇੰਤਜ਼ਾਰ ਕਰ ਰਹੇ ਨੇ। ਹੋਲੀਡੇ ਸੀਜ਼ਨ ਤੋਂ ਵੀ ਪਹਿਲਾਂ ਬਲੈਕ ਫਰਾਈਡੇ ਸੇਲਸ ਆ ਹੁਣ, ਬਸ ਹੁਣ ਕੁਝ ਹਫ਼ਤਿਆਂ ਤੱਕ ਹੀ, ਕੁਝ ਦਿਨਾਂ ਤੱਕ ਸ਼ੁਰੂ ਹੋ ਜਾਣਗੀਆਂ। ਸੋ ਉਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਬਿਜ਼ਨਸ ਗਰੁੱਪ ਸੀਗੇ ਉਹ ਫੈਡਰਲ ਸਰਕਾਰ ਦੀ ਦਖਲ ਅੰਦਾਜ਼ੀ ਦੀ ਮੰਗ ਕਰ ਰਹੇ ਸੀ। ਈਵਨ ਮੈਰੀਟਾਈਮ ਇੰਪਲੋਇਰਸ ਐਸੋਸੀਏਸ਼ਨ ਵੀ ਕਹਿੰਦੇ ਸੀ ਕਿ ਫੈਡਰਲ ਸਰਕਾਰ ਦਖਲ ਅੰਦਾਜ਼ੀ ਕਰੇ। ਜਿਹੜੀ ਇੱਥੇ ਫੈਡਰਲ ਸਰਕਾਰ ਵੱਲੋਂ ਹੁਣ ਤੱਕ ਦਾ ਸਟੈਂਸ ਕੀ ਸੀ ਅਪ ਅੰਟਿਲ ਦਿਸ ਮਾਰਨਿੰਗ, ਕਿ ਨੈਗੋਸ਼ੀਏਟਿਡ ਸੈਟਲਮੈਂਟ ਹੋਵੇ, ਅਸੀਂ ਬਹੁਤ ਕਲੋਜ਼ਲੀ ਸਿਚੁਏਸ਼ਨ ਨੂੰ ਵੇਖ ਰਹੇ ਹਾਂ। ਇਨਫੈਕਟ ਸ਼ਨੀਵਾਰ ਨੂੰ ਇੱਕ ਫੈਡਰਲ ਮੀਡੀਏਟਰ ਨੂੰ ਅਪੁਆਇੰਟ ਕੀਤਾ ਗਿਆ ਸੀ ਅਤੇ ਫੈਡਰਲ ਲੇਬਰ ਮਿਨਿਸਟਰ ਸਟੀਵਨ ਮਕਿਨਨ ਨੇ ਪਿਛਲੇ ਹਫ਼ਤੇ ਗੱਲ ਇਹ ਆਖੀ ਸੀ ਕਿ ਜਿਹੜਾ ਇਹ ਜਿਹੜਾ ਆਪਣਾ ਇੱਕ ਫੈਡਰਲ ਮੀਡੀਏਟਰ ਹੋਏਗਾ ਉਹਦੀ ਮੌਜੂਦਗੀ ਦੇ ਵਿੱਚ ਸ਼ਨੀਵਾਰ ਨੂੰ ਬੈਠ ਕੇ ਆਪਸ ਦੇ ਵਿੱਚ ਬੀ ਸੀ ਦੇ ਪੋਰਟ 'ਤੇ ਜਿਹੜੇ ਵਰਕਰਸ ਨੇ ਅਤੇ ਜਿਹੜੇ ਇੰਪਲੋਇਰ ਨੇ ਇਹ ਆਪਸ ਦੇ ਵਿੱਚ ਰਾਜ਼ੀਨਾਮਾ ਕਰਨ। ਪਰ ਜਿਹੜੀ ਉਹ ਮੀਟਿੰਗ ਸੀ ਉਹ ਬਹੁਤਾ ਚਿਰ ਚੱਲ ਨਹੀਂ ਸਕੀ ਅਤੇ ਇੰਪਲੋਇਰ ਵੱਲੋਂ ਉਸ ਮੀਟਿੰਗ ਨੂੰ ਛੇਤੀ ਖਤਮ ਕਰ ਦਿੱਤਾ ਗਿਆ। ਯੂਨੀਅਨ ਦਾ ਇਹ ਕਹਿਣਾ ਕਿ 12 ਮਿੰਟ ਵੀ ਨਹੀਂ ਬੈਠੇ। ਯੂਨੀਅਨ ਵਾਲੇ ਕਹਿੰਦੇ ਸੀ ਵੀ ਸਾਡੀ ਤਾਂ ਤਿਆਰੀ ਸੀ ਵੀ ਦੇਰ ਸ਼ਾਮ ਤੱਕ ਅਸੀਂ ਬੈਠ ਕੇ ਸਾਰੀ ਗੱਲਬਾਤ ਕਰਾਂਗੇ, ਪਰ ਅਜਿਹਾ ਹੋਇਆ ਨਹੀਂ। ਸੋ ਸ਼ਨੀਵਾਰ ਨੂੰ ਇੱਥੇ ਫੈਡਰਲ ਸਰਕਾਰ ਵੱਲੋਂ ਜਿਹੜਾ ਕਹਿ ਲਓ ਜੈਂਟਲੀ ਇਸ ਸਿਚੁਏਸ਼ਨ ਨੂੰ ਰਿਜ਼ੋਲਵ ਕਰਨ ਲਈ ਕੰਮ ਕੀਤਾ ਜਾ ਰਿਹਾ ਸੀ ਉਹ ਉਸਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਐਤਵਾਰ ਨੂੰ ਮੌਂਟਰੀਅਲ ਵਾਲੇ ਪਾਸੇ ਵੀ ਵਰਕਰਸ ਲੋਕਆਊਟ ਕਰ ਦਿੱਤੇ ਗਏ। ਕਈਆਂ ਦਾ ਇਹ ਵੀ ਮੰਨਣਾ ਕਿ ਇੰਪਲੋਇਰ ਵੱਲੋਂ ਇਸ ਚੀਜ਼ ਨੂੰ ਕੋਆਰਡੀਨੇਟਡ ਤਰੀਕੇ ਨਾਲ ਇਸ ਕਰਕੇ ਕੀਤਾ ਗਿਆ ਕਿ ਫੈਡਰਲ ਸਰਕਾਰ ਦਖਲ ਅੰਦਾਜ਼ੀ ਕਰਨ ਲਈ ਮਜਬੂਰ ਹੋ ਜਾਵੇ। ਫੈਡਰਲ ਸਰਕਾਰ ਦਖਲ ਅੰਦਾਜ਼ੀ ਕਰਨ ਤੋਂ ਹੁਣ ਤੱਕ ਗੁਰੇਜ਼ ਕਿਉਂ ਕਰਦੀ ਆ ਰਹੀ ਸੀ? ਉਹਦੇ ਪਿੱਛੇ ਲੀਗਲ ਰੀਜ਼ਨਸ ਵੀ ਨੇ, ਲੀਗਲ ਨਾਲੋਂ ਵੀ ਜ਼ਿਆਦਾ ਪੋਲੀਟੀਕਲ ਰੀਜ਼ਨਸ ਨੇ। ਐਨ ਡੀ ਪੀ ਦੇ ਸਾਥ ਨਾਲ ਸਰਕਾਰ ਜਿਹੜੀ ਇਸ ਵੇਲੇ ਚੱਲਦੀ ਪਈ ਹੈ, ਹਾਲਾਂਕਿ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਟੁੱਟ ਗਿਆ ਹੋਇਆ, ਪਰ ਐਨ ਡੀ ਪੀ ਦੇ ਜਗਮੀਤ ਸਿੰਘ ਅਤੇ ਜਿਹੜੇ ਬਾਕੀ ਦੇ ਲੀਡਰਸ ਨੇ ਫੈਡਰਲ ਐਨ ਡੀ ਪੀ ਦੇ, ਉਹ ਪੋਰਟ ਵਰਕਰਸ ਦੇ ਹੱਕ ਵਿੱਚ ਆ ਕੇ ਖਲੋ ਗਏ ਸੀ। ਉਹਨਾਂ ਦਾ ਇਹ ਕਹਿਣਾ ਸੀ ਕਿ ਨੈਗੋਸ਼ੀਏਟਿਡ ਸੈਟਲਮੈਂਟ ਹੀ ਹੋਵੇ, ਪਰ ਹੁਣ ਫੈਡਰਲ ਸਰਕਾਰ ਨੇ ਜਦੋਂ ਵੇਖਿਆ ਕਿ ਇੱਧਰ ਬੀ ਸੀ ਵਾਲੇ ਪੋਰਟਸ ਵੀ ਅਤੇ ਉੱਧਰ ਮੌਂਟਰੀਅਲ ਵਾਲੇ ਪੋਰਟਸ ਵੀ ਦੋਹਾਂ ਪਾਸੇ ਹੀ ਕੰਮ ਠੱਪ ਕਰ ਦਿੱਤਾ ਗਿਆ, ਕਾਮਿਆਂ ਨੂੰ ਲੋਕਆਊਟ ਕਰ ਦਿੱਤਾ ਗਿਆ ਇੰਪਲੋਇਰ ਵੱਲੋਂ, ਅਤੇ ਹੁਣ ਬਾਈਂਡਿੰਗ ਆਰਬਿਟਰੇਸ਼ਨ ਦੇ ਹੁਕਮ ਦੇ ਦਿੱਤੇ ਗਏ ਨੇ। ਇਹ ਉਹੀ ਵਾਲੀ ਪ੍ਰੋਵੀਜ਼ਨ ਇਸਤੇਮਾਲ ਕੀਤੀ ਗਈ ਆ ਜਿਹੜੀ ਇਹਨਾਂ ਗਰਮੀਆਂ ਦੌਰਾਨ ਜਦੋਂ ਰੇਲਵੇ ਸਟ੍ਰਾਈਕ ਹੋਈ ਸੀ ਉਦੋਂ ਵੀ ਇਸੇ ਹੀ ਪ੍ਰੋਵੀਜ਼ਨ ਦੀ ਵਰਤੋਂ ਕਰਕੇ ਇਸ ਰੇਲਵੇ ਸਟ੍ਰਾਈਕ ਨੂੰ ਖਤਮ ਕਰਵਾਇਆ ਗਿਆ ਸੀ। ਸੋ ਹੁਣ ਪੋਰਟ ਦੇ ਉੱਪਰ ਬੰਦ ਪਏ ਕੰਮਕਾਜ ਨੂੰ ਵੀ ਖਤਮ ਕਰਨ ਦੇ ਲਈ ਹੁਣ ਇਹ ਬਾਈਂਡਿੰਗ ਆਰਬਿਟਰੇਸ਼ਨ ਦੇ ਹੁਕਮ ਦਿੱਤੇ ਗਏ ਨੇ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨਸ ਬੋਰਡ ਵੱਲੋਂ। ਹੁਣ ਇਹ ਜਿਹੜਾ ਕੰਮਕਾਜ ਆ ਉਹ ਅੱਗੇ ਤੋਰਿਆ ਜਾਏਗਾ ਅਤੇ ਜਿਹੜੀ ਐਕਸਪਾਇਰਡ ਡੀਲ ਹੈ ਉਸ ਨੂੰ ਟੈਂਪਰੇਰੀਲੀ ਐਕਸਟੈਂਡ ਕਰ ਦਿੱਤਾ ਜਾਣਾ ਤਾਂ ਕਿ ਪੋਰਟਸ ਦੇ ਕੰਮ ਦੁਬਾਰਾ ਤੋਂ ਸ਼ੁਰੂ ਹੋ ਸਕੇ। ਹੁਣ ਇਸ ਸੰਦਰਭ ਦੇ ਵਿੱਚ ਜਿਹੜੇ ਫੈਡਰਲ ਐਨ ਡੀ ਪੀ ਵਾਲੇ ਨੇ ਉਹ ਨਾ ਖੁਸ਼ ਨੇ। ਉਹਨਾਂ ਦਾ ਇਹ ਕਹਿਣਾ ਕਿ ਪਹਿਲਾਂ ਵੀ ਦੇਖੋ ਸਰਕਾਰ ਨੇ ਇਸੇ ਤਰ੍ਹਾਂ ਇਹ ਜਿਹੜਾ ਲੇਬਰ ਕੋਡ ਦੇ ਵਿੱਚ ਜੋ ਪ੍ਰੋਵੀਜ਼ਨ ਆ ਉਹਦਾ ਇਸਤੇਮਾਲ ਕਰਕੇ ਕਾਮਿਆਂ ਦੇ ਹੱਕਾਂ ਦਾ ਘਾਣ ਕੀਤਾ ਸੀ ਕਿ ਜਿਹੜਾ ਇੰਪਲੋਇਰ ਹੈ ਉਸਦੇ ਜਿਹੜੇ ਬੁਲਿੰਗ ਟੈਕਟਿਕਸ ਨੇ ਉਹਦੇ ਅੱਗੇ ਸਰਕਾਰ ਝੁਕਦੀ ਪਈ ਆ। ਪਰ ਕੀ ਐਨ ਡੀ ਪੀ ਇੰਨੇ ਜ਼ਿਆਦਾ ਤੰਗ ਅਤੇ ਪਰੇਸ਼ਾਨ ਜਾਂ ਦੁਖੀ ਨੇ ਇਸ ਸਰਕਾਰ ਦੇ ਫੈਸਲੇ ਤੋਂ ਕਿ ਸਰਕਾਰ ਦੇ ਖਿਲਾਫ ਵੋਟ ਪਾ ਦੇਣਗੇ? ਇਹਦੇ ਅਸਾਰ ਘੱਟ ਲੱਗਦੇ ਨੇ। ਸੋ ਵੇਖਦੇ ਹਾਂ ਜੀ ਕੀ ਹੁੰਦਾ। ਪਰ ਪੋਰਟਸ ਦੇ ਉੱਪਰ ਹੁੰਦੀ ਜਿਹੜੀ ਸਟ੍ਰਾਈਕ ਆ ਉਹ ਹੁਣ ਖਤਮ ਹੋਣ ਦੀ ਰਾਹ 'ਤੇ ਪੈ ਗਈ ਹੈ। ਸਰਕਾਰ ਨੇ ਬਾਈਂਡਿੰਗ ਆਰਬਿਟਰੇਸ਼ਨ ਦੇ ਹੁਕਮ ਦੇ ਦਿੱਤੇ ਨੇ। ਇਹ ਵਾਲੀ ਸਟ੍ਰਾਈਕ 'ਤੇ ਚਲੋ ਇੱਕ ਪਾਸੇ ਹੁਣ ਇਹਦਾ ਤਾਂ ਨਿਪਟਾਰਾ ਹੋ ਜਾਣਾ। ਕੈਨੇਡਾ ਪੋਸਟ 'ਤੇ ਕੀ ਚੱਲ ਰਿਹਾ? ਪੋਸਟਲ ਵਰਕਰਸ ਦੀ ਯੂਨੀਅਨ ਨੇ ਵੀ 72 ਆਵਰ ਸਟ੍ਰਾਈਕ ਨੋਟਿਸ ਜਾਰੀ ਕਰ ਦਿੱਤਾ। ਇਹ ਵਰਕਰਸ ਵੀ ਲੀਗਲ ਸਟ੍ਰਾਈਕ ਪੋਜੀਸ਼ਨ ਦੇ ਵਿੱਚ ਵੈਸੇ 3 ਨਵੰਬਰ ਤੋਂ ਨੇ। ਸੋ ਜੇ ਚਾਹੁੰਦੇ 3 ਨਵੰਬਰ ਤੋਂ ਬਾਅਦ ਕਦੇ ਵੀ ਇਹ 72 ਆਵਰ ਸਟ੍ਰਾਈਕ ਨੋਟਿਸ ਜਾਰੀ ਕਰਕੇ ਹੜਤਾਲ 'ਤੇ ਜਾ ਸਕਦੇ ਸੀ, ਪਰ ਇਹਨਾਂ ਨੇ ਅਜਿਹਾ ਨਹੀਂ ਸੀ ਕੀਤਾ। ਪਰ ਅੱਜ ਇਹ 72 ਆਵਰ ਨੋਟਿਸ ਜਾਰੀ ਕਰ ਦਿੱਤਾ ਗਿਆ, ਜਿਸ ਦਾ ਮਤਲਬ ਇਹ ਆ ਕਿ ਕੈਨੇਡਾ ਪੋਸਟ ਦੇ ਕਾਮੇ ਸ਼ੁੱਕਰਵਾਰ ਤੋਂ ਹੜਤਾਲ 'ਤੇ ਜਾ ਸਕਦੇ ਨੇ। ਉਹਨਾਂ ਨੇ ਇਹ ਜ਼ਰੂਰ ਆਖਿਆ ਕਿ ਜੇ ਕੋਈ ਡੀਲ ਉਦੋਂ ਤੱਕ ਨਹੀਂ ਹੁੰਦੀ ਅਸੀਂ ਤਾਂ ਹੀ ਉਹ ਹੜਤਾਲ 'ਤੇ ਜਾਵਾਂਗੇ। ਜਿਹੜੀ ਯੂਨੀਅਨ ਦੀ ਐਗਜ਼ੈਕਟਿਵ ਆ ਉਹਨਾਂ ਮੁਤਾਬਕ ਅਜੇ ਤੱਕ ਉਹ ਨਹੀਂ ਚਾਹੁੰਦੇ ਕਿ ਸ਼ੁੱਕਰਵਾਰ ਵੀ ਹੜਤਾਲ 'ਤੇ ਜਾਣ ਦੀ ਨੌਬਤ ਆਵੇ। ਸੋ ਉਹਨਾਂ ਨੂੰ ਅਜੇ ਵੀ ਇਹ ਉਮੀਦ ਹੈ ਅਤੇ ਉਹ ਇਸ ਪਾਸੇ ਝੁਕਾਅ ਰੱਖਦੇ ਨੇ ਕਿ ਇਸ ਸਥਿਤੀ ਦਾ ਕੋਈ ਨਾ ਕੋਈ ਸਲਿਊਸ਼ਨ ਮੀਡੀਏਸ਼ਨ ਦੇ ਨਾਲ ਜਾਂ ਆਪਸ ਦੇ ਮੀਡੀਏਸ਼ਨ ਨਹੀਂ ਨੈਗੋਸ਼ੀਏਸ਼ਨ ਦੇ ਨਾਲ, ਆਪਸੀ ਨੈਗੋਸ਼ੀਏਸ਼ਨ ਦੇ ਨਾਲ ਨਿਕਲ ਜਾਵੇ। ਕੈਨੇਡਾ ਪੋਸਟ ਦੀ ਪ੍ਰਪੋਜ਼ਲ ਕਾਮਿਆਂ ਨੂੰ 4 ਸਾਲਾਂ ਦੇ ਵਿੱਚ 11.5% ਤਨਖਾਹਾਂ 'ਚ ਵਾਧੇ ਦੀ ਆ, ਜਿਸ ਨੂੰ ਕਿ ਮੁਲਾਜ਼ਮਾਂ ਦੀ ਯੂਨੀਅਨ ਵੱਲੋਂ, ਪੋਸਟਲ ਵਰਕਰਸ ਯੂਨੀਅਨ ਵੱਲੋਂ ਰਿਜੈਕਟ ਕਰ ਦਿੱਤਾ ਗਿਆ। ਪਰ ਇੱਕ ਹੋਰ ਜਿਹੜਾ ਰੇੜਕਾ ਪਿਆ ਹੋਇਆ ਉਹ ਹੈ 7-day ਡਿਲੀਵਰੀ ਦਾ, ਕਿ ਕੈਨੇਡਾ ਪੋਸਟ ਚਾਹੁੰਦੇ ਨੇ ਕਿ ਜੇ ਬਾਕੀ ਦੀ ਪ੍ਰਾਈਵੇਟ ਕੰਪਨੀਆਂ ਨਾਲ ਕੰਪੀਟ ਕਰਨਾ ਤਾਂ ਕੈਨੇਡਾ ਪੋਸਟ ਨੂੰ ਵੀ 7 ਦਿਨ ਜਿਹੜੇ ਪਾਰਸਲਸ ਨੇ, ਚਿੱਠੀਆਂ ਨੇ, ਉਹ ਡਿਲੀਵਰ ਕਰਨੀਆਂ ਚਾਹੀਦੀਆਂ ਨੇ। ਪਰ ਯੂਨੀਅਨ ਇਸ ਗੱਲ ਨੂੰ ਲੈ ਕੇ ਵੀ ਉੱਧਰਲੇ ਪਾਸਿਓਂ ਅੜਫਸ ਚੱਲ ਰਹੀ ਆ। ਅਸੀਂ ਪਿਛਲੇ ਹਫ਼ਤੇ ਵੀ ਗੱਲ ਸਾਂਝੀ ਕੀਤੀ ਸੀ ਕਿ 2018 ਤੋਂ ਲੈ ਕੇ ਹੁਣ ਤੱਕ ਕੈਨੇਡਾ ਪੋਸਟ $3 billion ਦਾ ਘਾਟਾ ਖਾ ਚੁੱਕੇ ਨੇ ਅਤੇ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਆਲਰੇਡੀ $490 million ਦਾ ਘਾਟਾ ਕੈਨੇਡਾ ਪੋਸਟ ਨੂੰ ਪੈ ਚੁੱਕਾ ਹੈ। ਸੋ ਉਧਰਲੇ ਪਾਸਿਓਂ ਹੜਤਾਲਾਂ ਦੀਆਂ ਇਹ ਖ਼ਬਰਾਂ ਨੇ ਤੇ ਪ੍ਰੋਗਰਾਮ ਦੇ ਵਿੱਚ ਹੁਣ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਪ੍ਰਗਟ ਸਿੰਘ ਭੁਰਜੀ ਸ਼ਾਮਲ ਹੋ ਰਹੇ ਨੇ। ਡਾਕਟਰ ਸਾਹਿਬ ਨਾਲ ਗੱਲ ਆਪਾਂ ਕਰਨੀ ਹੈ, ਜਿਹੜਾ BC ਦੇ ਵਿੱਚ ਓਵਰ ਦਾ ਵੀਕਐਂਡ H5N1 ਏਵੀਅਨ ਫਲੂ ਦਾ ਪਹਿਲਾ ਸਸਪੈਕਟਡ ਮਾਮਲਾ ਸਾਹਮਣੇ ਆਇਆ ਇੱਕ ਟੀਨੇਜਰ ਦੇ ਵਿੱਚ, ਉਸ ਬਾਰੇ ਗੱਲ ਕਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਸਲਾਮ, ਆਦਾਬ, ਕਿਵੇਂ ਹੋ, ਕਿਵੇਂ ਹੈ, ਹੈਲੋ, ਬੋਨਜੋਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ। ਡਾਕਟਰ ਸਾਹਿਬ, ਜਿਹੜਾ ਇਹ H5N1 ਏਵੀਅਨ ਫਲੂ ਦਾ ਸਸਪੈਕਟਡ ਕੇਸ ਬ੍ਰਿਟਿਸ਼ ਕੋਲੰਬੀਆ ਦੇ ਇੱਕ ਟੀਨੇਜਰ ਦੇ ਵਿੱਚ ਉਸ ਦੀ ਪੁਸ਼ਟੀ ਕੀਤੀ ਗਈ ਓਵਰ ਦਾ ਵੀਕਐਂਡ, ਇਹ ਕਿੰਨਾ ਕੰਸਰਨਿੰਗ ਮਾਮਲਾ ਜੀ?
ਦੇਖੋ, ਪਹਿਲਾ ਕੇਸ ਹੈਗਾ ਕੈਨੇਡਾ ਦੇ ਵਿੱਚ। ਤੁਹਾਨੂੰ ਪਤਾ ਪਿਛਲੇ ਕਈ ਮਹੀਨਿਆਂ ਤੋਂ ਅਮਰੀਕਾ ਵੀ ਕਹਿ ਰਿਹਾ ਸੀ ਵੀ ਅਸੀਂ ਹਿਊਮਨ ਕੇਸਿਸ ਦੇਖ ਰਹੇ ਹਾਂ ਏਵੀਅਨ ਫਲੂ ਦੇ, ਔਰ ਅਮਰੀਕਾ 'ਚ 44 ਹੋਏ ਆ, ਲੇਕਿਨ ਗੁੱਡ ਨਿਊਜ਼ ਹੈਗੀ ਆ ਵੀ ਸਾਰੇ ਰਾਜੀਵਾਜੀ ਹੋ ਕੇ ਘਰਾਂ 'ਚ ਚਲੇ ਗਏ ਵਾਪਸ। ਸੋ ਇਹ ਕੈਨੇਡਾ ਦਾ ਪਹਿਲਾ ਕੇਸ ਹੈਗਾ ਜਿਹੜਾ ਮਤਲਬ ਬੱਚਾ ਟੀਨੇਜਰ ਹੈਗਾ, 13-19 ਸਾਲ ਦੀ ਉਮਰ ਦਾ ਆ। ਸਾਨੂੰ ਅਜੇ ਪਤਾ ਨਹੀਂ ਮੁੰਡਾ ਕਿ ਕੁੜੀ ਆ, ਲੇਕਿਨ ਸਾਨੂੰ ਇੰਨਾ ਪਤਾ ਵੀ ਫਰੇਜ਼ਰ ਵੈਲੀ ਸਾਡੇ ਜ਼ਿਲ੍ਹੇ ਦੇ ਵਿੱਚ ਹੀ ਬਿਲੋਂਗ ਕਰਦਾ, ਮੇ ਬੀ ਜਿਵੇਂ ਐਬਰਸਫੋਰਡ ਹੋਪ ਤੱਕ ਜਾਂਦੀ ਫਰੇਜ਼ਰ ਵੈਲੀ, ਤੁਹਾਨੂੰ ਪਤਾ। ਤੇ ਇਹ BC ਚਿਲਡਰਨਸ ਹੋਸਪਿਟਲ 'ਚ ਉਹਦਾ ਇਲਾਜ ਚੱਲ ਰਿਹਾ ਔਰ ਸੋ ਫਾਰ ਸਟੇਬਲ ਕੰਡੀਸ਼ਨ 'ਚ ਦੱਸਿਆ ਜਾ ਰਿਹਾ। ਹੁਣ ਟਰਬਲ ਇਹ ਹੈਗਾ ਵੀ ਜਿਹੜਾ H5N1 ਆ, ਇਹ ਇਨਫਲੂਐਂਜ਼ਾ ਏ ਦਾ ਇੱਕ ਸਬ ਟਾਈਪ ਹੈਗਾ ਜਿਹੜਾ ਪੰਛੀਆਂ ਨੂੰ, ਮੁਰਗਿਆਂ ਨੂੰ ਮੋਸਟਲੀ ਇਨਫੈਕਟ ਕਰਦਾ। ਔਰ ਜਿਹੜਾ ਇਹਦਾ ਹਿਊਮਨ ਕੇਸ ਹੈਗਾ, ਪਹਿਲੀ ਵਾਰ ਸਾਡੇ ਮੈਡੀਕਲ ਰਸਾਲਿਆਂ 'ਚ ਰਿਪੋਰਟ ਹੋਇਆ ਸੀ 1990s ਦੇ ਵਿੱਚ, ਹਾਂਗਕਾਂਗ ਦੇ ਵਿੱਚ ਪਹਿਲੀ ਵਾਰ ਰਿਪੋਰਟ ਹੋਇਆ। ਫਿਰ ਨਿਰੰਤਰ ਇਹਦੀ ਜਿਹੜੀ ਹੈਗੀ ਆ ਅਸੀਂ ਦੇਖੀ ਆ ਵੀ ਏਸ਼ੀਆ ਔਰ ਅਫਰੀਕਾ 'ਚ ਕੁਛ 900 ਮਾਮਲੇ ਹੋਣ ਤੱਕ ਹੋ ਚੁੱਕੇ ਆ 1997 ਤੋਂ, ਜਦੋਂ WHO ਨੇ ਇਹਦੇ ਉੱਤੇ ਨਿਗਰਾਨੀ ਜ਼ਿਆਦਾ ਰੱਖਣੀ ਚਾਹੀ। ਹੁਣ ਉਹ 900 ਕੇਸਿਸ ਦੇ ਵਿੱਚੋਂ ਕਰੀਬਨ 50%, 450 ਜਿਹੜੇ ਬਚ ਨਹੀਂ ਪਾਏ, ਔਰ ਉਹਦਾ ਮੇਨ ਰੀਜ਼ਨ ਇਹੀ ਸੀ ਵੀ ਇਹ ਜ਼ਿਆਦਾ ਘਾਤਕ ਹੈਗਾ ਰੈਗੂਲਰ ਫਲੂ ਤੋਂ, ਕਿਉਂਕਿ ਰੈਗੂਲਰ ਫਲੂ ਇਹਦੇ ਵੀ ਲੱਛਣ ਲਗਭਗ ਰੈਗੂਲਰ ਫਲੂ ਵਰਗੇ ਹੈਗੇ ਆ, ਬੁਖਾਰ ਚੜ੍ਹਨਾ, ਨੱਕ ਵਗਣਾ, ਗਲੇ 'ਤੇ ਖਰਾਸ਼ ਹੋਣੀ, ਸਿਰ ਦੁਖਣਾ, ਖੰਘ ਹੋਣੀ, ਲੇਕਿਨ ਕਈ ਵਾਰ ਇਹ ਬਹੁਤ ਜ਼ਿਆਦਾ ਨਿਮੋਨੀਆ ਕਰ ਸਕਦਾ, ਡਬਲ ਨਿਮੋਨੀਆ ਕਰ ਸਕਦਾ, ਕਈ ਵਾਰ ਮਲਟੀਪਲ ਆਰਗਨਸ 'ਚ ਜਾ ਸਕਦਾ, ਔਰ ਕਈ ਵਾਰ ਜਿੱਦਾਂ ਮੈਂ ਦੱਸਿਆ ਸੀ ਅਫਰੀਕਾ ਔਰ ਏਸ਼ੀਆ 'ਚ ਜਿਹਨੂੰ ਹੁੰਦਾ ਉਹਦੀ 50% ਚਾਂਸ ਸੀ ਸਰਵਾਈਵਲ ਦੇ, 50% ਨਹੀਂ। ਬਟ ਅਮੈਰੀਕਾ 'ਚ 44 ਕੇਸਿਸ ਹੋਏ, ਉਹਨਾਂ ਦੇ ਵਿੱਚ ਕੋਈ ਮੌਤ ਨਹੀਂ ਹੋਈ, ਔਰ ਇਹ ਵੀ ਬੱਚਾ ਜਿਹੜਾ ਹੈਗਾ ਸੋ ਫਾਰ ਸਟੇਬਲ ਦੱਸਿਆ ਜਾ ਰਿਹਾ। ਸੋ ਇਹਦਾ ਹਿਊਮਨ ਟੂ ਹਿਊਮਨ ਟਰਾਂਸਮਿਸ਼ਨ ਦਾ ਅਜੇ WHO ਨੂੰ ਪਤਾ ਨਹੀਂ ਹੈਗਾ, ਇਹਦਾ ਟਰਾਂਸਮਿਸ਼ਨ ਮੋਸਟਲੀ ਪੰਛੀਆਂ ਤੋਂ। ਹੁਣ ਇਹ ਜਿਹੜਾ ਬੱਚਾ ਹੈਗਾ ਸਸਪੈਕਟ ਕੀਤਾ ਜਾ ਰਿਹਾ, ਵੈਟਰੀਨੇਰੀਅਨਸ ਵੀ ਇਹਦੇ ਵਿੱਚ ਇਨਵੋਲਵ ਨੇ, ਸਾਡੇ ਜਿਹੜੇ ਪ੍ਰੋਫੈਸ਼ਨ ਵਾਲੇ ਉਹ ਵੀ ਇਨਵੋਲਵ ਨੇ ਵੀ ਸ਼ਾਇਦ ਇਹ ਮਾਈਗ੍ਰੇਟੋਰੀ ਬਰਡਸ ਹੈਗਾ। ਦੇਖੋ ਹੁਣ ਬਾਰਡਰ ਜਿਹੜਾ ਬਲੇਨ ਦਾ ਹੈਗਾ ਸਾਡਾ, ਉੱਥੇ ਤਾਂ ਅਸੀਂ ਉਹ ਚੈੱਕ ਆਊਟ ਕਰਕੇ ਹੀ ਜਾਣਾ ਨਾ ਕੰਟਰੀ, ਲੇਕਿਨ ਬਰਡਸ ਨੂੰ ਕੋਈ ਬਾਰਡਰ ਨਹੀਂ ਹੈਗਾ, ਆਰਾਮ ਦੇ ਨਾਲ ਫਲਾਈ ਕਰਕੇ ਆ ਸਕਦੇ। ਸੋ ਮਾਈਗ੍ਰੇਟੋਰੀ ਬਰਡ ਜਿਹੜੇ ਹੈਗੇ ਆ ਸ਼ਾਇਦ ਉਹਦੇ ਵਿੱਚੋਂ ਆਇਆ, ਜਾਂ ਫਿਰ ਇਸ ਵੇਲੇ BC ਦੀ ਕਰੀਬਨ 22 ਜਿਹੜੇ ਪੋਲਟਰੀ ਫਾਰਮ ਹੈਗੇ ਉਹਨਾਂ ਦੇ ਵਿੱਚ ਏਵੀਅਨ ਫਲੂ ਪਾਇਆ ਗਿਆ, ਔਰ ਹਰ ਸਾਲ ਪਾਇਆ ਜਾਂਦਾ, ਔਰ ਕਰੀਬਨ 2022 ਤੋਂ ਕੁਛ 6 ਮਿਲੀਅਨ ਜਿਹੜੇ ਮੁਰਗੇ ਮੁਰਗੀਆਂ ਆ ਉਹਨਾਂ ਨੂੰ ਸਦਾ ਦੀ ਨੀਂਦ ਦੇ ਲਈ ਸਵਾਲਣਾ ਪਿਆ, ਕਿਉਂਕਿ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ। ਔਰ ਇਹ ਤੇ ਹਰ ਕੰਟਰੀ ਡੀਲ ਕਰਦੀ ਆ ਆਪਣੇ ਪੋਲਟਰੀ ਇੰਡਸਟਰੀ ਦੇ ਵਿੱਚ।
ਅੱਛਾ ਡਾਕਟਰ ਸਾਹਿਬ, ਕਿਉਂਕਿ ਹੁਣ ਟੀਨੇਜਰ ਦੇ ਵਿੱਚ ਮਾਮਲਾ ਸਾਹਮਣੇ ਆਇਆ ਵੀਕਐਂਡ 'ਤੇ ਜਿਹੜੀ ਪੁਸ਼ਟੀ ਕੀਤੀ ਗਈ ਆ, ਕਈ ਪੇਰੈਂਟਸ ਹੁਣ ਸੋਚਦੇ ਨੇ ਵੀ ਅਹਿਤਿਆਤ ਵਰਤਣ ਦੇ ਪੁਆਇੰਟ ਆਫ ਵਿਊ ਤੋਂ ਕੀ ਕੁਝ ਕੀਤਾ ਜਾਣਾ ਚਾਹੀਦਾ, ਇਜ਼ ਇਟ ਸਮਥਿੰਗ ਜਿਹਦੇ ਵਾਸਤੇ ਕੁਝ ਪ੍ਰੀਕੋਸ਼ਨ ਲੈ ਕੇ ਜੇ ਕੋਈ ਮਾੜਾ ਮੋਟਾ ਖਤਰਾ ਹੈ ਵੀ ਉਹਤੋਂ ਬਚਿਆ ਜਾ ਸਕਦਾ?
ਦੇਖੋ, ਪਹਿਲੀ ਗੱਲ ਤੇ ਪਹਿਲਾ ਵਾਹਿਦ ਕੇਸ ਹੋਇਆ ਪੂਰੇ ਕੈਨੇਡਾ 'ਚ, ਔਰ ਜਿੱਦਾਂ ਮੈਂ ਜ਼ਿਕਰ ਕੀਤਾ ਹਿਊਮਨ ਟੂ ਹਿਊਮਨ ਟਰਾਂਸਮਿਸ਼ਨ ਅਨਨੋਨ ਹੈਗਾ, ਪੋਸੀਬਲ ਤਾਂ ਹਮੇਸ਼ਾ ਮੈਡੀਸਿਨ 'ਚ ਹੁੰਦਾ, ਲੇਕਿਨ ਇਸ ਵੇਲੇ ਅਨਨੋਨ ਹੈਗਾ। ਟਰਾਂਸਮਿਸ਼ਨ ਮੋਸਟਲੀ ਇਨਫੈਕਟਿਡ ਐਨੀਮਲ, ਬਰਡ ਜਾਂ ਫਿਰ ਡੈਡ ਐਨੀਮਲ ਹੁੰਦਾ, ਜਾਂ ਉਹਦੇ ਜਿਹੜੇ ਸੈਕਰੀਸ਼ਨਸ ਹੁੰਦੇ ਆ, ਉਹਦਾ ਜਿਹੜਾ ਮਿਊਕਸ ਹੁੰਦਾ, ਉਹਦਾ ਸਲਾਈਵਾ ਹੁੰਦਾ, ਜਾਂ ਪੂਪੂ ਹੁੰਦੀ ਆ, ਉਹਦੇ 'ਚ ਵੀ ਕਈ ਵਾਰ ਵਾਇਰਸ ਹੋ ਸਕਦਾ। ਸੋ ਇਤਿਹਾਸ ਦੇ ਤੌਰ 'ਤੇ ਵੀ ਬੱਚੇ ਜਿਹੜੇ ਹੈਗੇ ਆ, ਕੋਈ ਵੀ ਡੈਡ ਐਨੀਮਲਸ ਵਗੈਰਾ ਹੈਗੇ ਆ, ਡੈਡ ਬਰਡਸ ਹੈਗੇ, ਉਹਨਾਂ ਨੂੰ ਨਾ ਟੱਚ ਕਰਨ। ਦੂਜਾ ਜਿਹੜਾ ਹੈਗਾ ਵੀ ਪੋਲਟਰੀ ਫਾਰਮ ਦੇ ਜਿਹੜੇ ਹੈਗੇ ਆ ਉਹ ਬਕਾਇਦਾ ਉਹਨਾਂ ਦੇ ਰੂਲਸ ਰੈਗ ਚੱਲ ਰਹੇ ਆ, ਬਾਇਓ ਸੇਫਟੀ ਦਾ ਪ੍ਰੋਟੋਕੋਲ ਚੱਲ ਰਿਹਾ। ਜਿਹੜਾ ਆਮ ਵਿਅਕਤੀ ਹੈਗਾ, ਜਿਹੜਾ ਹੁਣ ਅੱਜ ਬੱਚਿਆਂ ਨੇ ਸਕੂਲੇ ਜਾਣਾ, ਉਹਨਾਂ ਨੂੰ ਕੋਈ ਰਿਸਕ ਨਹੀਂ
ਜਾਓ,
ਜ਼ਿਆਦਾ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ। ਰਿਸਕ ਦੂਜੇ ਫਲੂ ਤੋਂ ਹੈਗਾ, ਕੋਵਿਡ ਤੋਂ ਹੈਗਾ, RSV ਤੋਂ ਹੈਗਾ, ਉਹ ਤਾਂ ਹਰ ਸਾਲ ਚੱਲਦਾ ਰਹਿੰਦਾ, ਬਟ ਏਵੀਅਨ ਫਲੂ ਦਾ ਰਿਸਕ ਤੁਹਾਡੇ ਸਕੂਲ ਦੇ ਵਿੱਚ ਨਹੀਂ ਜਾਓ। ਉਸ ਗੱਲੋਂ ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਵੀ ਡਰਨ ਦੀ ਕੋਈ ਗੱਲ ਨਹੀਂ
ਜੀ। ਤੇ ਸੇਮ ਚੀਜ਼ ਜਿਹੜੀ ਤੁਸੀਂ ਕਹੀ ਕਿ ਡੈਡ ਐਨੀਮਲਸ ਜਾਂ ਡੈਡ ਬਰਡਸ ਤੋਂ ਪਰੇ ਰਹਿਣਾ, ਜਿਹੜੇ ਪੈਟਸ ਨੇ ਉਹਨਾਂ ਨੂੰ ਵੀ ਇਹ ਤੋਂ ਬਚਾਉਣ ਦੀ ਬੜੀ ਜ਼ਰੂਰਤ ਹੈ ਜਿਹੜੇ ਕੋਈ ਡੋਮੈਸਟਿਕ ਪੈਟਸ ਨੇ
ਜੀ। ਬਟ ਗੱਲ ਏਦਾਂ ਹੈਗਾ ਨਾ, ਅਗਰ ਤੁਹਾਡੇ ਘਰੇ ਕੁੱਤਾ ਜਾਂ ਬਿੱਲੀ ਹੈਗਾ ਔਰ ਬਾਹਰ ਉਹ ਨਹੀਂ, ਮਤਲਬ ਉਹਦਾ ਇੰਟਰੈਕਸ਼ਨ ਹੈਗਾ ਕੋਈ ਹੋਰ ਐਨੀਮਲ ਬਰਡਸ ਦੇ ਨਾਲ, ਤੇ ਫਿਰ ਉਹਦੇ ਵਿੱਚ ਇੰਨੀ ਜ਼ਿਆਦਾ ਡਰਨ ਦੀ ਕੋਈ ਲੋੜ ਨਹੀਂ ਹੈਗੀ। ਹਾਲਾਂਕਿ ਇਹ ਜਿੱਦਾਂ ਹੈਗਾ ਅਮੈਰੀਕਾ 'ਚ, ਜਿਹੜੇ ਨਾ 44 ਕੇਸਿਸ ਅਮੈਰੀਕਾ 'ਚ ਹੋਏ ਸੀ ਨਾ, ਉਸਦੇ ਵਿੱਚ 24 ਜਿਹੜੇ ਹੋਏ ਸੀ ਉਹ ਜਿਹੜੇ ਹੈਗੇ ਆ ਮੋਸਟਲੀ ਕੈਟਲ ਤੋਂ ਹੋਏ ਸੀ, ਜਿੱਦਾਂ ਗਾਂ ਤੋਂ ਹੋਏ ਸੀ ਡੇਅਰੀ ਇੰਡਸਟਰੀ, ਕਿਉਂਕਿ ਇਹ ਏਵੀਅਨ ਫਲੂ ਨੇ ਮੱਝਾਂ ਨੂੰ ਗਾਵਾਂ ਨੂੰ ਇਨਫੈਕਟ ਕੀਤਾ ਸੀ, ਉਸ ਤੋਂ ਹੋਏ ਸੀ। ਤੇ ਤਕਰੀਬਨ 19 ਹੋਏ ਸੀ ਜਿਹੜੇ ਪੰਛੀਆਂ ਦੇ ਨਾਲ ਡੀਲ ਕਰਦੇ ਸੀ ਪੋਲਟਰੀ 'ਚ, ਇੱਕ ਦਾ ਪਤਾ ਨਹੀਂ ਲੱਗਾ। ਸੋ ਗੈਰ ਮਿਨਰਲ ਹੈਗਾ 50% ਤੁਸੀਂ ਕਹਿ ਸਕਦੇ ਹੋ ਵੀ ਪੋਲਟਰੀ ਇੰਡਸਟਰੀ, 50% ਤੁਸੀਂ ਕਹਿ ਸਕਦੇ ਹੋ ਮਿਲਕ ਇੰਡਸਟਰੀ। ਲੇਕਿਨ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜਾ ਦੁੱਧ ਸਾਨੂੰ ਮਿਲ ਰਿਹਾ ਪਾਸਚਰਾਈਜ਼ ਮਿਲ ਰਿਹਾ, ਇਹਦੇ 'ਚ ਕੋਈ ਜਰਾਸੀਮ ਨਹੀਂ ਜੋ, ਸੋ ਡਰਨ ਦੀ ਲੋੜ ਨਹੀਂ। ਜਿਹੜਾ ਤੁਹਾਨੂੰ ਸਟੋਰਾਂ 'ਚ ਮਤਲਬ ਮੀਟ, ਮੱਛੀ, ਅੰਡਾ, ਚਿਕਨ ਮਿਲ ਰਿਹਾ, ਉਹਦੇ 'ਚ ਕੋਈ ਏਵੀਅਨ ਫਲੂ ਨਹੀਂ ਜੋ, ਸੋ ਆਰਾਮ ਦੇ ਨਾਲ ਤੁਸੀਂ ਖਾ ਵੀ ਸਕਦੇ ਹੋ, ਉਹਨਾਂ ਦਾ ਸੇਵਨ ਵੀ ਕਰ ਸਕਦੇ ਹੋ।
ਡਾਕਟਰ ਸਾਹਿਬ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।
ਬਹੁਤ ਬਹੁਤ ਧੰਨਵਾਦ। ਇੱਕ ਗੱਲ ਮੈਂ ਕਹਿਣਾ ਚਾਹੁੰਦਾ ਲਾਸਟ 'ਚ ਵੀ, ਜਿਹੜਾ ਨਾ ਰੈਗੂਲਰ ਫਲੂ ਸ਼ਾਟ ਹੁੰਦਾ ਉਹਦੇ ਵਿੱਚ H5N1 ਤਾਂ ਹੁੰਦਾ ਨਹੀਂ, ਲੇਕਿਨ H1N1 ਜ਼ਰੂਰ ਹੁੰਦਾ। ਸੋ ਇਹ ਹੁਣ ਮੈਡੀਕਲ ਫੈਕਲਟੀ ਕਰ ਰਹੀ ਹੈ, ਕਿਤੇ ਨਾ ਕਿਤੇ ਤੁਹਾਨੂੰ ਥੋੜ੍ਹੀ ਬਹੁਤ ਪ੍ਰੋਟੈਕਸ਼ਨ ਸ਼ਾਇਦ H5N1 ਤੋਂ ਵੀ ਦਊਗਾ। ਸੋ ਫਲੂ ਦਾ ਟੀਕਾਕਰਨ ਜ਼ਰੂਰ ਕੀਤਾ ਜਾਵੇ, ਔਰ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ, ਅਤੇ ਇਹ ਹੁਣ ਜਦੋਂ ਇਹਦਾ ਡਿਸਚਾਰਜ ਹੋਊਗਾ ਪੂਰੀ ਡਿਟੇਲ ਆਏਗੀ, ਅਸੀਂ ਦੁਬਾਰਾ ਸਾਂਝਾ ਕਰਾਂਗੇ ਤੁਹਾਡੇ ਨਾਲ। ਬਹੁਤ ਬਹੁਤ ਧੰਨਵਾਦ।
ਬਹੁਤ ਮਿਹਰਬਾਨੀ, ਥੈਂਕ ਯੂ। ਡਾਕਟਰ ਪ੍ਰਗਟ ਸਿੰਘ ਭੁਰਜੀ ਨਾਲ ਗੱਲਬਾਤ ਹੋ ਰਹੀ ਸੀ। ਜਿਹੜਾ H5N1 ਦਾ ਬਰਡ ਫਲੂ ਦਾ ਪਹਿਲਾ ਹਿਊਮਨ ਕੇਸ ਇੱਕ ਟੀਨੇਜਰ ਦੇ ਵਿੱਚ, ਕੈਨੇਡਾ ਦਾ ਪਹਿਲਾ ਕੇਸ ਆ ਇਹ ਜਿਹੜਾ ਇੱਥੇ ਡਿਟੈਕਟ ਕੀਤਾ ਗਿਆ। ਇਸ ਤੋਂ ਪਹਿਲਾਂ ਜੇ ਕੋਈ ਕੇਸ ਕੈਨੇਡਾ ਦੇ ਵਿੱਚ ਦਰਜ ਕੀਤਾ ਵੀ ਗਿਆ ਸੀ ਬਰਡ ਫਲੂ ਦਾ, ਉਹ 2014 ਦੇ ਵਿੱਚ ਸੀ, ਅਤੇ ਉਹ ਵੀ ਟਰੈਵਲ ਰਿਲੇਟਡ ਮਾਮਲਾ ਸੀ। ਸੋ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਕੋਈ ਬਹੁਤੀ ਘਬਰਾਉਣ ਦੀ ਜ਼ਰੂਰਤ ਨਹੀਂ, ਪਰ ਹਾਂ ਇਹਨਾਂ ਚੀਜ਼ਾਂ ਦੀ ਪੈਡ ਰੱਖਣੀ ਬੜੀ ਜ਼ਰੂਰੀ ਹੈ ਹੁਣ, ਖਾਸ ਤੌਰ 'ਤੇ ਕਿਉਂਕਿ ਨੋਟ ਟੂ ਲੌਂਗ ਅਗੋ ਅਸੀਂ ਕੋਵਿਡ ਪੈਂਡੈਮਿਕ ਦੇ ਵਿੱਚੋਂ ਨਿਕਲ ਕੇ ਹਟੇ ਹਾਂ। ਸੋ ਜਦੋਂ ਕਦੇ ਇਸ ਤਰ੍ਹਾਂ ਦੇ ਕੋਈ ਮਾਮਲੇ ਸਾਹਮਣੇ ਆਉਂਦੇ ਨੇ, ਕਿਸੇ ਪੰਛੀ ਤੋਂ, ਕਿਸੇ ਜਾਨਵਰ ਤੋਂ ਹੋਏ ਜਾਂ ਤੁਰਿਆ ਵਾਇਰਸ ਜਦੋਂ ਕਿਸੇ ਹਿਊਮਨ ਦੇ ਵਿੱਚ ਆਉਂਦਾ, ਜਦੋਂ ਕੈਨੇਡਾ ਦੇ ਵਿੱਚ ਉਹਦਾ ਪਹਿਲਾ ਕੇਸ ਡਿਟੈਕਟ ਹੁੰਦਾ, ਤਾਂ ਫਿਰ ਥੋੜ੍ਹੀ ਜਿਹੀ ਉਹਨੂੰ ਲੈ ਕੇ ਜਿਹੜੀ ਐਂਗਜ਼ਾਇਟੀ ਆ ਉਹ ਬਣੀ ਜਾਂਦੀ ਆ। ਪਰ ਡਾਕਟਰ ਸਾਹਿਬ ਨੇ ਆਈ ਥਿੰਕ ਜਿਹੜੀ ਸਾਰੀ ਐਂਗਜ਼ਾਇਟੀ ਆ ਉਹਨੂੰ ਪੂਰੀ ਤਰ੍ਹਾਂ ਐਨ ਕੁਐਲ ਕੀਤਾ, ਡਿਸਪੈਲ ਕੀਤਾ। ਲੰਘੇ ਸ਼ੁੱਕਰਵਾਰ BC ਦੇ ਵਿੱਚ ਜਿਹੜਾ ਜੁਡੀਸ਼ੀਅਲ ਰੀਕਾਊਂਟ ਹੋ ਰਿਹਾ ਸੀ ਵੋਟਾਂ ਦਾ, ਉਹ ਫਾਈਨਲੀ ਹੁਣ ਖਤਮ ਹੋ ਗਿਆ, ਅਤੇ ਹੁਣ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਆ ਕਿ NDP ਦੀਆਂ 47 ਸੀਟਾਂ ਹੀ ਨੇ, BC ਕੰਜ਼ਰਵੇਟਿਵ ਦੀਆਂ 44 ਸੀਟਾਂ, ਅਤੇ 2 ਸੀਟਾਂ BC ਗ੍ਰੀਨਸ ਦੀਆਂ। ਜ਼ਿਆਦਾ ਰੇੜਕਾ ਸੀ ਸਰੀ ਗਿਲਫਰਡ ਵਾਲੀ ਸੀਟ ਨੂੰ ਲੈ ਕੇ, ਜਿਵੇਂ ਤੁਸੀਂ ਜਾਣਦੇ ਹੋ ਜਿਹਦੇ ਬਾਰੇ ਪਿਛਲੇ ਹੁਣ ਲਗਭਗ 3 ਹਫ਼ਤੇ ਤੋਂ ਅਸੀਂ ਬੜੀ ਡੀਟੇਲ ਦੇ ਵਿੱਚ ਗੱਲ ਕਰਦੇ ਆਏ ਹਾਂ। ਇਲੈਕਸ਼ਨ ਨਾਈਟ 'ਤੇ BC ਕੰਜ਼ਰਵੇਟਿਵ ਦੇ ਹੋਣ ਵੀ ਰੰਧਾਵਾ 100 ਵੋਟਾਂ ਤੋਂ ਵੀ ਵੱਧ ਦੇ ਫਰਕ ਤੋਂ ਅੱਗੇ ਸੀ। ਉਹ ਤੋਂ ਬਾਅਦ ਜਦੋਂ ਮੇਲ ਇਨ ਬੈਲਟਸ 'ਤੇ ਬਾਕੀ ਦੀਆਂ ਵੋਟਾਂ ਦੀ ਗਿਣਤੀ ਹੋਈ, ਅਤੇ ਫਿਰ ਗੈਰੀ ਬੈਗ ਉਸ ਸੀਟ 'ਤੇ 28 ਵੋਟਾਂ ਤੋਂ ਅੱਗੇ ਹੋ ਗਏ। ਫਿਰ ਜਦੋਂ ਪਤਾ ਲੱਗਾ ਵੀ ਕੁਝ ਵੋਟਾਂ ਇਹੋ ਜਿਹੀਆਂ ਸੀ ਜਿਹੜਾ ਐਤਕੀ ਸੂਬੇ ਦੇ ਵਿੱਚ ਵੋਟ ਫਰੋਮ ਐਨੀਵੇਅਰ ਮਾਡਲ ਸੀ, ਕਿ ਤੁਸੀਂ ਭਾਵੇਂ ਕਿਸੇ ਵੱਖਰੀ ਰਾਈਡਿੰਗ ਨਾਲ ਸੰਬੰਧਿਤ ਹੋਵੋ, ਕਿਸੇ ਵੱਖਰੀ ਰਾਈਡਿੰਗ ਦੇ ਵਸਨੀਕ ਹੋਵੋ, ਪਰ ਤੁਸੀਂ ਸੂਬੇ ਦੀਆਂ 93 ਕਿਸੇ ਵੀ ਰਾਈਡਿੰਗ ਦੇ ਵਿੱਚ ਜਾ ਕੇ ਆਪਣੀ ਰਾਈਡਿੰਗ ਦੀ ਵੋਟ ਭੁਗਤਾ ਸਕਦੇ ਹੋ। ਸੋ ਉਹਦੇ ਕਰਕੇ ਕੁਝ ਵੋਟਾਂ ਅਜਿਹੀਆਂ ਸੀ ਜਿਹੜੀਆਂ ਆਊਟ ਆਫ ਰਾਈਡਿੰਗ ਬੈਲਟ ਸੀ, ਜਿਹੜੇ ਕਿ ਕੈਲਕੂਲੇਸ਼ਨ ਦੇ ਵਿੱਚ ਫੈਕਟਰ ਇਨ ਨਹੀਂ ਸੀ ਕੀਤੇ ਗਏ। ਸੋ ਅਗੇਨ ਲਾਸਟ ਵੀਕ ਇਹਦੇ ਬਾਰੇ ਬੜੀ ਡਿਟੇਲ 'ਚ ਆਪਾਂ ਸਾਰੀ ਗੱਲ ਕੀਤੀ ਆ। ਸੋ ਫਾਈਨਲੀ ਜਿਹੜਾ ਜੁਡੀਸ਼ੀਅਲ ਰੀਕਾਊਂਟ ਹੋਇਆ, ਜਿਹਦੇ ਵਿੱਚ ਸਰੀ ਗਿਲਫਰਡ ਹਲਕੇ ਦੀਆਂ 19,000 ਤੋਂ ਵੀ ਵੱਧ ਵੋਟਾਂ ਹੱਥੀਂ ਗਿਣੀਆਂ ਗਈਆਂ ਦੁਬਾਰ ਤੋਂ, ਉੱਤੋਂ ਹੁਣ ਇਸ ਗੱਲ ਦਾ ਨਤੀਜਾ ਨਿਕਲਿਆ, ਅਤੇ ਸ਼ੁੱਕਰਵਾਰ ਇਸ ਦੀ ਪੁਸ਼ਟੀ ਕੀਤੀ ਗਈ ਕਿ ਗੈਰੀ ਬੈਗ 22 ਵੋਟਾਂ ਦੇ ਫਰਕ ਨਾਲ ਹੁਣ ਇਹ ਸੀਟ ਜਿੱਤ ਗਏ ਨੇ। ਸੋ ਰੇਜ਼ਰ ਥਿਨ ਮੈਜੋਰਿਟੀ NDP ਨੂੰ ਹਾਸਲ ਹੋ ਗਈ ਹੈ। ਅੱਜ ਜਿਹੜੇ BC ਕੰਜ਼ਰਵੇਟਿਵਸ ਦੇ MLA ਬਣੇ ਨੇ, ਅਤੇ ਜਿਹੜੇ 2 ਬਣੇ ਨੇ BC ਗ੍ਰੀਨਸ ਦੇ MLA, ਅੱਜ ਉਹਨਾਂ ਦਾ ਸਹੁੰ ਚੁੱਕ ਸਮਾਗਮ ਹੋਣਾ, ਉਹਨਾਂ ਦੀ ਅੱਜ ਐਜ਼ MLA ਓਥ ਟੇਕਿੰਗ ਸੈਰੇਮੋਨੀ ਆ। ਕੱਲ੍ਹ ਨੂੰ BC NDP ਦੇ MLA ਦੀ ਓਥ ਟੇਕਿੰਗ ਸੈਰੇਮੋਨੀ ਹੋਏਗੀ, ਅਤੇ ਅਗਲੇ ਸੋਮਵਾਰ 18 ਨਵੰਬਰ ਨੂੰ DVDB ਦੀ ਨਵੀਂ ਕੈਬਨਿਟ ਜੋ ਹੋਣ ਵਾਲੀ ਆ, ਉਹਨਾਂ ਦਾ ਸਹੁੰ ਚੁੱਕ ਸਮਾਗਮ ਹੋਣਾ। ਸੋ ਐਤਕੀ ਵੇਖਦੇ ਹਾਂ ਕਿ ਕੈਬਨਿਟ ਦੇ ਵਿੱਚ ਕਿਹਨੂੰ ਥਾਂ ਮਿਲਦੀ ਆ। ਬਹੁਤ ਸਾਰੇ ਨਵੇਂ ਚਿਹਰੇ ਐਤਕੀ ਇੰਕਲੂਡ ਕਰਨੇ, ਕੈਬਨਿਟ ਦੇ ਵਿੱਚ ਇੰਕਲੂਡ ਹੋਣ ਦੇ ਚਾਂਸਿਸ ਨੇ, ਕਿਉਂਕਿ ਪਿਛਲੀ ਕੈਬਨਿਟ ਦੇ ਵਿੱਚ ਜਿਹੜੇ ਮੰਤਰੀ ਸੀਗੇ ਉਹਨਾਂ ਦੇ ਵਿੱਚੋਂ 12 ਜਣੇ ਅਜਿਹੇ ਜਿਹੜੇ ਜਾਂ ਚੋਣ ਹਾਰ ਗਏ ਜਾਂ ਚੋਣ ਲੜੀ ਨਹੀਂ। ਐਤਕੀ ਇਹ ਵੀ ਹੋ ਸਕਦਾ ਕਿ ਜਿਹੜੇ ਮੰਤਰਾਲੇ ਨੇ ਉਹ ਥੋੜ੍ਹੇ ਘੱਟ ਹੋਣ, ਐਜ਼ ਇਨ ਕੈਬਨਿਟ ਦਾ ਸਾਈਜ਼ ਥੋੜ੍ਹਾ ਘੱਟ ਸਕਦਾ, ਗੈਰੀ ਬੈਗ ਨੂੰ ਮੰਤਰਾਲਾ ਮਿਲਣ ਦੇ ਬੜੇ ਸਟਰੋਂਗ ਚਾਂਸਿਸ ਕੁਝ ਕਨਸਵਾਂ ਨੇ ਕਿ ਹੋ ਸਕਦੇ ਨੇ। ਕਨਸਵਾਂ ਇਹ ਵੀ ਨੇ ਕਿ ਹੈਲਥ ਮਿਨਿਸਟਰ ਵੀ ਐਤਕੀ ਚੇਂਜ ਹੋ ਸਕਦਾ, ਜੇ ਹੈਲਥ ਮਿਨਿਸਟਰ ਚੇਂਜ ਕੀਤਾ ਜਾਂਦਾ ਤਾਂ ਐਡਰੀਅਨ ਡਿਕਸ ਨੂੰ ਫਿਰ ਕਿਹੜਾ ਪੋਰਟਫੋਲੀਓ ਦਿੱਤਾ ਜਾਏਗਾ? ਐਤਕੀ ਫਾਈਨੈਂਸ ਮਿਨਿਸਟਰ ਵੀ ਨਵਾਂ ਹੋਊ, ਕਿਉਂਕਿ ਜਿਹੜੇ ਪਿਛਲੇ ਸਾਡੇ ਫਾਈਨੈਂਸ ਮਿਨਿਸਟਰ ਸਨ ਕੈਟਰਿਨ ਕੋਨਰੋਏ, ਉਹਨਾਂ ਨੇ ਚੋਣ ਨਹੀਂ ਸੀ ਲੜੀ। ਸੋ ਐਤਕੀ ਕਾਫੀ ਤਬਦੀਲੀਆਂ ਕੈਬਨਿਟ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ। ਸਭ ਤੋਂ ਵੱਡੀ ਚੁਣੌਤੀ DVDB ਵਾਸਤੇ ਇਹ ਹੋਏਗੀ ਕਿ ਸੂਬੇ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਕੈਬਨਿਟ ਟੇਬਲ 'ਤੇ ਰੈਪ੍ਰਜੈਂਟੇਸ਼ਨ ਕਿਵੇਂ ਪ੍ਰਦਾਨ ਕਰ ਸਕਣਗੇ, ਕਿਉਂਕਿ ਜਿਹੜੀਆਂ 47 ਸੀਟਾਂ ਜਿੱਤੀਆਂ ਨੇ ਉਹਨਾਂ ਦੇ ਵਿੱਚੋਂ ਬਹੁਤੀਆਂ ਇੱਥੇ ਮੈਟਰੋ ਵੈਨਕੂਵਰ ਇਲਾਕੇ 'ਚੋਂ ਅਤੇ ਦੂਜਾ ਆਪਣਾ ਗ੍ਰੇਟਰ ਵਿਕਟੋਰੀਆ ਇਲਾਕੇ ਵਿੱਚੋਂ ਨੇ। ਸੋ ਜਿਹੜੇ ਕੁਝ MLA ਬਾਕੀ ਦੇ ਹਿੱਸਿਆਂ ਦੇ ਵਿੱਚੋਂ NDP ਦੀ ਟਿਕਟ 'ਤੇ ਜਿੱਤ ਕੇ ਪਹੁੰਚੇ ਨੇ, ਉਹਨਾਂ ਦੇ ਚਾਂਸਿਸ ਮਜ਼ਬੂਤ ਹੋ ਸਕਦੇ ਨੇ ਟੂ ਗੈਟ ਅ ਸੀਟ ਐਟ ਦ ਕੈਬਨਿਟ ਟੇਬਲ। ਸੋ ਵੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ, ਹੁਣ ਛੇਤੀ ਹੀ ਇਸ ਚੀਜ਼ ਦਾ ਖੁਲਾਸਾ ਵੀ ਹੋ ਜਾਏਗਾ। ਨਿਕ ਨੈਨੋਸ ਵੱਲੋਂ ਇੱਕ ਫੈਡਰਲ ਪੋਲੀਟਿਕਸ ਨਾਲ ਸੰਬੰਧਿਤ ਸਰਵੇਖਣ ਰਿਲੀਜ਼ ਕੀਤਾ ਗਿਆ, ਜਿਹਦੇ ਵਿੱਚ ਕੰਜ਼ਰਵੇਟਿਵਸ ਨੂੰ ਲਗਭਗ 41% ਸਮਰਥਨ ਹਾਸਲ ਹੈ, ਲਿਬਰਲਸ ਦੇ ਸਮਰਥਨ 'ਤੇ ਇਹ ਨੰਬਰ ਹੁਣ 25% 'ਤੇ। ਸੋ 16 points ਦਾ ਫਰਕ ਆ, ਜੋ ਕਿ ਅਜੇ ਵੀ ਕਾਫੀ ਜ਼ਿਆਦਾ ਹੈ, ਪਰ ਜੇ ਪਿਛਲੇ ਸਰਵੇਖਣਾਂ ਦੇ ਮੁਤਾਬਕ ਵੇਖੀਏ ਤਾਂ ਹੁਣ ਲੱਗਦਾ ਵੀ ਲਿਬਰਲਸ ਥੋੜ੍ਹੇ ਜਿਹੇ ਹੁਣ ਮਜ਼ਬੂਤ ਸਥਿਤੀ ਦੇ ਵਿੱਚ ਇਸ ਸਰਵੇਖਣ ਮੁਤਾਬਕ ਨਜ਼ਰ ਆ ਰਹੇ ਨੇ। NDP ਤੋਂ ਅੱਗੇ ਨਿਕਲ ਗਏ ਨੇ ਲਿਬਰਲਸ, ਇਹ ਗੱਲ ਇਸ ਕਰਕੇ ਹਾਈਲਾਈਟ ਕਰਨੀ ਬਣਦੀ ਆ ਕਿਉਂਕਿ ਪਿਛਲੇ ਮਹੀਨਿਆਂ ਦੌਰਾਨ ਕੁਝ ਸਰਵੇਖਣ ਅਜਿਹੇ ਆਏ ਸੀ ਜਿਨ੍ਹਾਂ ਦੇ ਵਿੱਚ ਫੈਡਰਲ ਲਿਬਰਲਸ ਜਸਟਿਨ ਟਰੂਡੋ ਦੀ ਪਾਰਟੀ ਜਗਮੀਤ ਸਿੰਘ ਦੀ NDP ਤੋਂ ਵੀ ਪਿੱਛੇ ਨਜ਼ਰ ਆਉਂਦੇ ਪਏ ਸੀ। ਸਗੋਂ ਇਨਫੈਕਟ ਕੁਝ ਸਰਵੇਖਣ ਤੁਹਾਨੂੰ ਯਾਦ ਹੋਣਾ ਇਹੋ ਜਿਹੇ ਵੀ ਆਏ ਸੀ ਜਿਹਦੇ ਵਿੱਚ ਸੀਟਾਂ ਦੇ ਹਿਸਾਬ ਨਾਲ ਇਹ ਗੱਲ ਕਹੀ ਜਾਂਦੀ ਸੀ ਕਿ ਹੋ ਸਕਦਾ ਕਿ ਜੇ ਇਲੈਕਸ਼ਨ ਹੋਵੇ ਤਾਂ ਬਲੌਕ ਕਿਬੈਕ ਵਾ ਕੈਨੇਡਾ ਦੇ ਵਿੱਚ ਅਫਿਸ਼ੀਅਲ ਆਪੋਜੀਸ਼ਨ ਬਣ ਸਕਦੀ ਆ ਕਿ ਜੇ ਦੂਜੇ ਨੰਬਰ 'ਤੇ ਕਿਸੇ ਨੂੰ ਸਭ ਤੋਂ ਵੱਧ ਸੀਟਾਂ ਆਉਣਗੀਆਂ ਉਹ ਬਲੌਕ ਕਿਬੈਕ ਵਾ ਨੂੰ ਆਉਣਗੀਆਂ। ਪਰ ਉਹ ਸਮਾਂ ਉਹ ਸੀ ਜਦੋਂ ਕੰਜ਼ਰਵੇਟਿਵਸ ਨੂੰ ਬਹੁਤ ਜ਼ਿਆਦਾ ਮਜ਼ਬੂਤ ਸਮਰਥਨ ਹਾਸਲ ਸੀ ਅਤੇ ਲਿਬਰਲਸ ਅਤੇ NDP ਦਾ ਸਮਰਥਨ ਨੂੰ ਖੋਰਾ ਲੱਗਦਾ ਪਿਆ ਸੀ। ਪਰ ਅਗੇਨ ਇਸ ਸਰਵੇਖਣ ਦੇ ਮੁਤਾਬਕ ਉਹ ਸਥਿਤੀ ਥੋੜ੍ਹੀ ਜਿਹੀ ਤਬਦੀਲ ਹੁੰਦੀ ਨਜ਼ਰ ਆ ਰਹੀ ਹੈ, ਪਰ ਅਜੇ ਵੀ ਕੰਜ਼ਰਵੇਟਿਵਸ ਕੰਫਰਟੇਬਲੀ ਅੱਗੇ ਨੇ, 16 points ਦਾ ਫਰਕ ਕਾਫੀ ਜ਼ਿਆਦਾ ਹੋਇਆ ਕਰਦਾ। ਸੋ ਕੰਜ਼ਰਵੇਟਿਵਸ ਆਲਮੋਸਟ 41%, ਲਿਬਰਲਸ 25%, NDP ਤਕਰੀਬਨ 19.5%, ਬਲੌਕ ਕਿਊਬੈਕ ਵਾ 9%, ਗ੍ਰੀਨ ਪਾਰਟੀ 4.3% ਅਤੇ ਪੀਪਲਸ ਪਾਰਟੀ ਆਫ ਕੈਨੇਡਾ ਨੂੰ 1.3% ਸਮਰਥਨ ਹਾਸਲ ਹੈ। ਜਿਹੜੇ ਟੌਪ 10 ਇਸ਼ੂਜ਼ ਇਸ ਸਰਵੇਖਣ ਦੇ ਵਿੱਚ ਲੋਕਾਂ ਨੇ ਦੱਸੇ, ਜੋਬਸ ਅਤੇ ਇਕੋਨਮੀ ਸਭ ਤੋਂ ਪਹਿਲਾ ਇਸ਼ੂ ਹੈ, ਸਭ ਨੰਬਰ 1 ਇਸ਼ੂ ਹੈ। ਸੋ ਇਹ ਕਹਿ ਲਓ ਕਿ ਉਹਨਾਂ ਦੀ ਰੈਂਕਿੰਗ ਦੇ ਹਿਸਾਬ ਨਾਲ ਹੀ ਲਿਸਟ ਹੈ ਇਹ। ਸੋ ਨੰਬਰ 1 ਇਸ਼ੂ ਜੋਬਸ ਅਤੇ ਇਕੋਨਮੀ, ਨੰਬਰ 2, ਨੰਬਰ 2 ਹੈਲਥ ਕੇਅਰ, ਤੀਜੇ ਨੰਬਰ 'ਤੇ ਹਾਊਸਿੰਗ ਅਤੇ ਕੋਸਟ ਆਫ ਹਾਊਸਿੰਗ ਆ, ਚੌਥੇ ਨੰਬਰ 'ਤੇ ਇਨਫਲੇਸ਼ਨ ਆ, ਹੁਣ ਪੰਜਵੇਂ ਨੰਬਰ 'ਤੇ ਹੈ ਇਨਵਾਇਰਮੈਂਟ, ਅਤੇ ਇਨਵਾਇਰਮੈਂਟ ਤੋਂ ਵੀ ਬਾਅਦ 6ਵੇਂ ਨੰਬਰ 'ਤੇ ਹੈ ਇਮੀਗ੍ਰੇਸ਼ਨ। ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਸੰਬੰਧੀ ਜੋ ਕੱਟਸ ਅਨਾਊਂਸ ਕੀਤੇ ਨੇ, ਜਿਸ ਤਰ੍ਹਾਂ ਦੀਆਂ ਕੁਝ ਹੋਰ ਰੋਕਾਂ ਲਗਾਈਆਂ ਨੇ, ਉਹਦਾ ਹੁਣ ਇਹ ਅਸਰ ਦੇਖਣ ਨੂੰ ਮਿਲਦਾ ਪਿਆ ਕਿ ਇਮੀਗ੍ਰੇਸ਼ਨ ਹੁਣ ਉਨਾ ਜ਼ਿਆਦਾ ਕੰਸਰਨਿੰਗ ਇਸ਼ੂ ਨਹੀਂ ਆ। ਜੇ ਅਸੀਂ ਵੇਖੀਏ ਤਾਂ ਇਹ 1, 2, 3, 4, 5, 6ਵੇਂ ਨੰਬਰ 'ਤੇ ਚਲਾ ਗਿਆ। ਆਮ ਤੌਰ 'ਤੇ ਅੱਛਾ ਡੈਟ ਅਤੇ ਡੈਫੀਸਿਟ ਦੀ ਬੜੀ ਗੱਲ ਹੁੰਦੀ ਆ, ਡੈਟ ਅਤੇ ਡੈਫੀਸਿਟ 7ਵੇਂ ਨੰਬਰ 'ਤੇ ਹੀ ਆ ਅਮੰਗ ਦ ਲਿਸਟ ਆਫ ਕੰਸਰਨਸ, ਹਾਈ ਟੈਕਸਿਸ 8ਵੇਂ ਨੰਬਰ 'ਤੇ, ਐਕਸਟ੍ਰੀਮਿਜ਼ਮ ਜਿਹਦੇ ਬਾਰੇ ਸੋਸ਼ਲ ਮੀਡੀਆ 'ਤੇ ਜੇ ਤੁਸੀਂ ਵੇਖੋਗੇ ਤਾਂ ਬਹੁਤ ਜ਼ਿਆਦਾ ਚੈਟਰ ਆ, ਅੱਛਾ ਵੱਖੋ ਵੱਖਰੀਆਂ ਕੁਝ ਐਥਨਿਕ ਕਮਿਊਨਿਟੀਜ਼ ਦੇ ਵਿੱਚ ਇਹਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾ ਬਣੀ ਹੋਈ ਆ, ਪਰ ਸਮੁੱਚੇ ਤੌਰ 'ਤੇ ਐਕਸਟ੍ਰੀਮਿਜ਼ਮ ਸਿਰਫ ਜੇ ਪੂਰੇ ਕੈਨੇਡੀਅਨਸ ਦੇ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਉਹ ਨੰਬਰ 9 ਇਸ਼ੂ ਆ। 10ਵੇਂ ਨੰਬਰ 'ਤੇ ਆਉਂਦਾ ਹੋਮਲੈਸਨੈਸ, ਕਿ ਜਿਹੜੇ ਬੇਘਰੇ ਲੋਕਾਂ ਦੀ ਸਮੱਸਿਆ। ਸੋ ਅਗੇਨ ਇਹ ਕੈਨੇਡਾ ਵਾਈਡ ਸਰਵੇ ਆ, ਮੁਲਕ ਦੇ ਵੱਖੋ ਵੱਖਰੀਆਂ ਪੋਕਿਟਸ ਦੇ ਵਿੱਚ ਹੋ ਸਕਦਾ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਲੋਕਾਂ ਦੀਆਂ ਤਰਜੀਹਾਂ ਨੇ ਉਹ ਵੱਖਰੀਆਂ ਹੋਣ, ਪਰ ਅਜੇ ਵੀ ਜਿਹੜੇ ਟੌਪ 3 ਇਸ਼ੂਜ਼ ਜੇ ਵੇਖੇ ਜਾਣ ਤਾਂ ਜੋਬਸ ਅਤੇ ਇਕੋਨਮੀ, ਨੰਬਰ 2 ਹੈਲਥ ਕੇਅਰ, ਨੰਬਰ 3 ਹਾਊਸਿੰਗ ਅਤੇ ਕੋਸਟ ਆਫ ਲਿਵਿੰਗ। ਸੋ ਇਸੇ ਕਰਕੇ ਜਿਹੜੀਆਂ ਇਹ ਚੀਜ਼ਾਂ ਨੇ ਇਹ ਡਿਕਟੇਟ ਕਰਿਆ ਕਰਦੀਆਂ ਨੇ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਕਿਹੜੇ ਇਸ਼ੂਜ਼ ਨੂੰ ਜ਼ਿਆਦਾ ਪ੍ਰਾਥਮਿਕਤਾ ਦੇ ਕੇ ਅਤੇ ਉਹਨਾਂ 'ਤੇ ਬਹੁਤ ਜ਼ਿਆਦਾ ਗੱਲ ਕਰਨਗੀਆਂ, ਅਤੇ ਕੁਝ ਮਾਮਲੇ ਅਜਿਹੇ ਹੋਣਗੇ ਜਿਹੜੇ ਸਾਨੂੰ ਤੁਹਾਨੂੰ ਲੱਗਣਗੇ ਕਿ ਇਹ ਬਹੁਤ ਜ਼ਿਆਦਾ ਸੰਜੀਦਾ ਮਾਮਲਾ, ਸੰਗੀਨ ਮਾਮਲਾ, ਇਹ 'ਤੇ ਕਿਉਂ ਨਹੀਂ ਕੋਈ ਬੋਲਦਾ ਕੁਝ, ਕਿਉਂਕਿ ਓਵਰਆਲ ਇਨ ਦਾ ਲਾਰਜਰ ਸਕੀਮ ਆਫ ਥਿੰਗਸ ਨੈਸ਼ਨਲ ਸਰਵੇਖਣਾਂ ਦੇ ਵਿੱਚ ਉਹ ਜਿਹੜੇ ਇਸ਼ੂਜ਼ ਨੇ ਉਹ ਬਹੁਤ ਮਾਮੂਲੀ ਜਿਹੇ ਇਸ਼ੂਜ਼ ਰਹਿ ਜਾਂਦੇ ਨੇ। ਅਫਕੋਰਸ ਪਾਰਟੀਆਂ ਵੱਲੋਂ ਆਪਣੇ ਇੰਟਰਨਲ ਸਰਵੇਜ਼ ਵੀ ਕੀਤੇ ਜਾਂਦੇ ਨੇ, ਪਾਰਟੀਆਂ ਨੇ ਇਹ ਵੀ ਵੇਖਣਾ ਕਿ ਮੁਲਕ ਦੇ ਕਿਹੜੇ ਹਿੱਸੇ ਦੇ ਵਿੱਚ ਉਹਨਾਂ ਦਾ ਵੋਟ ਸ਼ੇਅਰ ਜ਼ਿਆਦਾ ਹੈ ਅਤੇ ਕਿਹੜਾ ਇਸ਼ੂ ਕਿਹੜੇ ਮੁਲਕ ਦੇ ਹਿੱਸੇ ਨੂੰ ਜ਼ਿਆਦਾ ਇੰਪੈਕਟ ਕਰਦਾ ਪਿਆ, ਉਹਦੇ ਮੁਤਾਬਕ ਵੀ ਜਿਹੜੇ ਰਿਸਪੋਂਸਿਸ ਨੇ ਉਹ ਫਿਰ ਉਹਨਾਂ ਨੂੰ ਢਾਲਿਆ ਜਾਂਦਾ, ਜਾਂ ਉਹਨਾਂ ਦੀ ਜਿਹੜੀ ਅਰਜੈਂਸੀ ਆ ਉਹਦੇ ਮੁਤਾਬਕ ਡਿਸਾਈਡ ਕੀਤੀ ਜਾਂਦੀ ਆ ਕਿ ਇਹਦੇ ਨਾਲ ਵੋਟਾਂ ਕਿੰਨੀਆਂ ਪ੍ਰਭਾਵਿਤ ਹੋਣੀਆਂ, ਅਤੇ ਜਿਹੜਾ ਬਾਕੀ ਆਪਣਾ ਓਵਰਆਲ ਜਿਹੜੇ ਸਰਵੇਜ਼ ਨੇ ਉਹਦੇ ਵਿੱਚ ਲੋਕ ਰਾਏ ਕੀ ਕਹਿੰਦੀ ਆ। ਸੋ ਵੇਖਦੇ ਹਾਂ ਜੀ ਅਜੇ। ਅੱਛਾ, ਲਿਬਰਲਸ ਵੱਲੋਂ ਜਿਹੜੀ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਅਫ ਦੇ ਖਿਲਾਫ ਅਟੈਕ ਐਡਸ ਦਾ ਸਿਲਸਿਲਾ ਅਤੇ ਜਿਹੜੇ ਬਾਕੀ ਦੇ ਕੁਝ ਗਰੁੱਪਸ ਨੇ ਜਿਹੜੇ ਪੀਅਰ ਪੋਲੀਅਫ ਦੇ ਖਿਲਾਫ ਅਟੈਕ ਐਡਸ ਦਾ ਸਿਲਸਿਲਾ ਉਹ ਸ਼ੁਰੂ ਹੋ ਚੁੱਕਿਆ ਹੁਣ। ਸੋਸ਼ਲ ਮੀਡੀਆ 'ਤੇ ਤੁਸੀਂ ਵੱਖੋ ਵੱਖਰੀਆਂ ਜਿਹੜੀਆਂ ਜੋ ਤੁਸੀਂ ਕੰਟੈਂਟ ਕੰਜ਼ਿਊਮ ਕਰਦੇ ਹੋ ਉਹ ਤੋਂ ਪਹਿਲਾਂ ਹੁਣ ਜਿਹੜੀਆਂ ਕੁਝ ਐਡਸ ਨੇ ਉਹ ਹੁਣ ਚੱਲੀਆਂ ਸ਼ੁਰੂ ਹੋ ਗਈਆਂ ਨੇ ਜਿਹੜੀਆਂ ਪੀਅਰ ਪੋਲੀਅਫ 'ਤੇ ਨਿਸ਼ਾਨਾ ਸਾਧ ਰਹੀਆਂ ਨੇ। ਸੋ ਉਹਨਾਂ ਐਡਸ ਦਾ ਕੰਜ਼ਰਵੇਟਿਵ ਦੀ ਪਾਪੂਲੈਰਿਟੀ ਉੱਪਰ, ਪੀਅਰ ਪੋਲੀਅਫ ਦੀ ਪਾਪੂਲੈਰਿਟੀ ਉੱਪਰ ਕੀ ਅਸਰ ਪੈਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ। ਅਜੇ ਹੁਣ ਵੇਖਣ ਵਾਲੀ ਗੱਲ ਇਹ ਵੀ ਹੋਣੀ ਆ ਕਿ ਜਿਹੜਾ ਇਲੈਕਸ਼ਨ ਆ ਜਾਂ ਜਿਹੜੀ ਸਰਕਾਰ ਡਿੱਗਣ ਦੀ ਗੱਲ ਬੜੀ ਚੱਲਦੀ ਆ ਉਹ ਕਦੋਂ ਤੱਕ, ਉਹ ਕਦੋਂ ਹੋ ਸਕੇਗਾ। ਆਸਾਰ ਉਹਦੇ ਬੜੇ ਹੁਣ ਘੱਟਦੇ ਜਾ ਰਹੇ ਨੇ, ਖਾਸ ਤੌਰ 'ਤੇ ਹੁਣ ਕੁਝ ਐਕਸਪਰਟਸ ਦਾ ਇਹ ਮੰਨਣਾ ਵੀ ਅਮਰੀਕਾ ਦੇ ਵਿੱਚ ਜੋ ਚੋਣ ਨਤੀਜੇ ਆਏ ਨੇ, ਡੋਨਲਡ ਟਰੰਪ ਨੂੰ ਜੋ ਜਿੱਤ ਹਾਸਲ ਹੋਈ ਆ ਉਹ ਤੋਂ ਮਗਰੋਂ ਜਿਹੜੇ ਕੈਨੇਡਾ ਦੇ ਵਿੱਚ ਜਿਹੜੀ ਸੱਜੇ ਪੱਖੀ ਪਾਰਟੀਆਂ ਨੇ, ਮਾਫੀ ਜਾਣਾ ਖੱਬੇ ਪੱਖੀ ਪਾਰਟੀਆਂ ਨੇ ਜਿਹੜੀਆਂ ਲੈਫਟ ਲੀਨਿੰਗ ਪਾਰਟੀਜ਼ ਨੇ ਜਿਹਦੇ ਵਿੱਚ ਲਿਬਰਲਸ ਅਤੇ ਐਨ ਡੀ ਪੀ ਆਉਂਦੇ ਨੇ ਵੀ ਇਹ ਹੁਣ ਥੋੜ੍ਹੇ ਹੋਰ ਚਕੰਨੇ ਹੋ ਗਏ ਨੇ। ਸੋ ਪਹਿਲਾਂ ਤੋਂ ਹੀ ਭਾਵੇਂ ਐਨ ਡੀ ਪੀ ਦੇ ਲੀਡਰ ਜਗਮੀਤ ਸਿੰਘ ਨੇ ਕਹਿ ਦਿੱਤਾ ਸੀ ਕਿ ਉਹਨਾਂ ਨੇ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਟਰਮੀਨੇਟ ਕਰ ਦਿੱਤਾ ਸਤੰਬਰ ਦੇ ਵਿੱਚ ਉਹਨਾਂ ਨੇ ਗੱਲ ਆਖੀ ਸੀ ਜਦੋਂ ਵੀਡੀਓ ਰਿਲੀਜ਼ ਕੀਤੀ ਸੀ, ਪਰ ਉਹ ਤੋਂ ਮਗਰੋਂ ਸਰਕਾਰ ਨੂੰ ਡੇਗਣ ਸੰਬੰਧੀ ਐਨ ਡੀ ਪੀ ਨੇ ਕੋਈ ਅਜਿਹੇ ਕਦਮ ਨਹੀਂ ਚੁੱਕੇ। ਜਦੋਂ ਗੱਲ ਹੁੰਦੀ ਵੀ ਆ ਉਹ ਕਹਿੰਦੇ ਅਸੀਂ ਕੇਸ ਬਾਏ ਕੇਸ ਬੇਸਿਸ 'ਤੇ ਦੇਖਾਂਗੇ ਕਿ ਅਸੀਂ ਸਰਕਾਰ ਦਾ ਸਮਰਥਨ ਜਾਰੀ ਰੱਖਾਂਗੇ। ਸੋ ਵੈਸੇ ਵੀ ਹੁਣ ਜੇ ਹੁਣ ਸਰਕਾਰ ਡਿੱਗਦੀ ਆ ਤਾਂ ਇਹਦਾ ਮਤਲਬ ਇਹ ਹੋਣਾ ਕਿ ਇਲੈਕਸ਼ਨ ਵਿੰਟਰ ਵਿੰਟਰ ਹੋਲੀਡੇਜ਼ ਦੌਰਾਨ ਹੋਣਾ। ਅਜਿਹਾ ਨਹੀਂ ਹੈ ਕਿ ਵਿੰਟਰ ਦੇ ਵਿੱਚ ਪਹਿਲਾਂ ਕਦੇ ਕੈਨੇਡਾ 'ਚ ਇਲੈਕਸ਼ਨ ਹੋਇਆ ਨਾ ਹੋਵੇ, ਪਰ ਉਹ ਤਰਜੀਹੀ ਨਹੀਂ ਹੋਵੇਗਾ। ਅਤੇ ਅਮਰੀਕਾ ਦੇ ਚੋਣ ਨਤੀਜੇ ਉਹ ਇੱਕ ਤਰ੍ਹਾਂ ਚੁਕੰਨੇ ਕਰਨ ਵਾਲੇ ਵੀ ਨੇ ਲੈਫਟ ਲੀਨਿੰਗ ਪਾਰਟੀਜ਼ ਵਾਸਤੇ ਕਿ ਜੇ ਅਜੇ ਇਲੈਕਸ਼ਨ ਕਰਵਾਇਆ ਤਾਂ ਬਹੁਤ ਜ਼ਿਆਦਾ ਸਮੱਸਿਆਵਾਂ ਹੋ ਸਕਦੀਆਂ ਨੇ। ਦੂਜਾ ਪਹਿਲੂ ਇਹ ਵੀ ਆ ਕਿ ਇਸ ਤੋਂ ਪਹਿਲਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਟੇਕ ਓਵਰ ਕਰਕੇ ਆਪਣੀ ਜਿਹੜੀ ਬਾਕੀ ਦੀ ਪੋਲਿਸੀਜ਼ ਲਾਗੂ ਕਰੇ, ਅਤੇ ਉਹਨਾਂ ਪੋਲਿਸੀਜ਼ ਦੇ ਵਿੱਚ ਜੇ ਕੋਈ ਅਜਿਹੀ ਸਥਿਤੀ ਉਤਪੰਨ ਹੁੰਦੀ ਆ ਜਿਹਦੇ ਕਰਕੇ ਕੈਨੇਡਾ ਦੀ ਜਿਹੜੀ ਮੌਜੂਦਾ ਸਰਕਾਰ ਆ ਉਹ ਹੋਰ ਜ਼ਿਆਦਾ ਕਮਜ਼ੋਰ ਪ੍ਰਤੀਤ ਹੁੰਦੀ ਆ, ਤਾਂ ਉਹ ਵੀ ਲਿਬਰਲਸ ਵਾਸਤੇ ਇੱਕ ਸਮੱਸਿਆ ਵਾਲੀ ਸਿਚੁਏਸ਼ਨ ਪੈਦਾ ਹੋ ਸਕਦੀ ਆ। ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਅਕਤੀ ਜਿਨ੍ਹਾਂ ਦੀਆਂ ਕਨਸੋਹਾਂ ਨੇ ਜਿਨ੍ਹਾਂ ਨੂੰ ਕਿ ਲਿਆਂਦਾ ਜਾ ਸਕਦਾ, ਇੱਕ ਵਿਅਕਤੀ ਜਿਨ੍ਹਾਂ ਨੂੰ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਥਾਪਿਆ ਜਾ ਸਕਦਾ ਮਾਈਕ ਵਾਲਟਸ, ਉਹ ਕੈਨੇਡਾ ਪ੍ਰਤੀ ਅਤੇ ਡੋਨਲਡ ਜਸਟਿਨ ਟਰੂਡੋ ਦੇ ਬਾਰੇ ਕੋਈ ਬਹੁਤੀ ਵਧੀਆ ਰਾਏ ਨਹੀਂ ਰੱਖਦੇ। ਉਹ ਬੀਤੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਸ ਉਹਨਾਂ ਨੇ ਕੀਤੀਆਂ ਨੇ ਖਾਸ ਤੌਰ 'ਤੇ ਜਸਟਿਨ ਟਰੂਡੋ ਪ੍ਰਤੀ, ਉਹ ਉਹਨਾਂ ਦੀ ਬੜੀ ਸਖਤ ਮੁਖਾਲਫਤ ਕਰਦੇ ਨੇ। ਉਹ ਕਹਿੰਦੇ ਨੇ ਵੀ ਅਗਲੇ ਇਲੈਕਸ਼ਨ 'ਚ ਜਸਟਿਨ ਟਰੂਡੋ ਦਾ ਸਫਾਇਆ ਹੋ ਜਾਣਾ ਕੈਨੇਡੀਅਨ ਪੋਲੀਟਿਕਸ ਦੇ ਵਿੱਚੋਂ। ਮੈਂ ਇੱਥੇ ਇਹ ਗੱਲ ਜ਼ਰੂਰ ਕਰ ਦੇਵਾਂ, ਜਿਹੜਾ ਹਜੇ ਇਹ ਕਿਹਾ ਜਾ ਰਿਹਾ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਮਿਸਟਰ ਵਾਲਟਸ ਨੂੰ ਲਗਾਇਆ ਜਾਣਾ ਸੈਨੇਟਰ ਨੇ, ਉਹਨਾਂ ਦੇ ਜਿਹੜੇ ਵਾਈਫ ਨੇ ਜਿਹੜੀ ਕੈਨੇਡਾ ਦੇ ਵਿੱਚ ਟੀ ਸੀ ਐਨਰਜੀ ਕੈਲਗਰੀ ਬੇਸਡ ਕੰਪਨੀ ਆ ਉਹਦੇ ਵਿੱਚ ਉਹ ਵਾਈਸ ਪ੍ਰੈਜ਼ੀਡੈਂਟ ਨੇ। ਸੋ ਜਿਹੜਾ ਕੈਨੇਡੀਅਨ ਆਇਲ ਐਂਡ ਗੈਸ ਸੈਕਟਰ ਆ ਉਹਦੇ ਵਾਸਤੇ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਇੱਕ ਵਧੀਆ ਸੰਕੇਤ ਵੀ ਹੋ ਸਕਦੀ ਆ। ਹੋ ਸਕਦਾ ਕੀਸਟੋਨ ਐਕਸਲ ਪਾਈਪਲਾਈਨ ਮੁੜ ਤੋਂ ਸ਼ੁਰੂ ਹੋ ਜਾਵੇ, ਪਰ ਇਹ ਵੇਖਣਾ ਹੋਏਗਾ ਕਿ ਹੋਰ ਕੀ ਕੁਝ ਹੁੰਦਾ। ਪਰ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਕੀ ਕੁਝ ਕੀਤਾ ਜਾਣਾ, ਕਿਹੜੇ ਕਿਹੜੇ ਕਦਮ ਚੁੱਕੇ ਜਾਣਗੇ ਵਰਲਡ ਲੈਵਲ 'ਤੇ, ਜਿਸ ਤਰ੍ਹਾਂ ਦਾ ਸਟਾਂਸ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ, ਉਹਦੇ ਕਰਕੇ ਕੈਨੇਡਾ ਵਾਸਤੇ ਸਭ ਤੋਂ ਵੱਡੀ ਸਿਰਦਰਦੀ ਆਲਰੇਡੀ ਜਿਹੜੀ ਬਣੀ ਹੋਈ ਹੈ ਉਹ ਹੋਰ ਜ਼ਿਆਦਾ ਡਾਇਲਅਪ ਹੋਣੀ, ਉਹ ਹੋਣੀ ਡਿਫੈਂਸ ਸਪੈਂਡਿੰਗ 'ਤੇ। ਡਿਫੈਂਸ ਸਪੈਂਡਿੰਗ 'ਤੇ ਇੰਨਾ ਜ਼ਿਆਦਾ ਦਬਾਅ ਜਿਹੜਾ ਪਹਿਲਾਂ ਪੈਂਦਾ ਰਿਹਾ, ਕਈਆਂ ਦਾ ਮੰਨਣਾ ਉਹ ਕੁਝ ਵੀ ਨਹੀਂ, ਹਜੇ ਆਉਂਦੇ ਮਹੀਨਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰੈਸ਼ਰ ਕੈਨੇਡਾ ਨੂੰ ਝੱਲਣਾ ਪੈਣਾ ਉਹ ਵੇਖਣ ਵਾਲੀ ਗੱਲ ਹੋਣੀ ਹੈ। ਕੈਨੇਡਾ ਆਲਰੇਡੀ 41 ਬਿਲੀਅਨ ਡਾਲਰ ਦੀ ਡਿਫੈਂਸ ਸਪੈਂਡਿੰਗ ਕਰਦਾ, ਪਰ ਜੇ ਨੇਟੋ ਵਾਲਾ ਟਾਰਗੇਟ ਪੂਰਾ ਕਰਨਾ ਉਹਨੂੰ ਡਬਲ ਕਰਨਾ ਪੈਣਾ, 82 ਬਿਲੀਅਨ ਕਰਨਾ ਪੈਣਾ ਡਿਫੈਂਸ ਸਪੈਂਡਿੰਗ ਨੂੰ ਵਧਾ ਕੇ, ਅਤੇ ਡੈਫੀਸਿਟ ਸਾਡੇ ਆਲਰੇਡੀ ਇੰਨੇ ਵੱਡੇ ਨੇ, ਇੰਨੇ ਚੋਖੇ ਨੇ ਕਿ ਕਪੈਸਿਟੀ ਕਿੱਥੇ ਆ ਉਹ ਸਪੈਂਡਿੰਗ ਕਰਨ ਦੀ। ਪਰ ਜੇ ਆ ਨਿਕ ਨੈਨੋਸ ਵਾਲਾ ਸਰਵੇਖਣ ਵੇਖੀਏ ਕਿ ਡੈਫੀਸਿਟ ਦੇ ਪੁਆਇੰਟ ਆਫ ਵਿਊ ਤੋਂ ਲੋਕਾਂ ਵਾਸਤੇ ਉਹ ਕਿੰਨਾ ਕੁ ਵੱਡਾ ਇਸ਼ੂ ਆ, ਤਾਂ ਉਹ ਇਸ ਪੂਰੀ ਲਿਸਟ ਦੇ ਵਿੱਚ 7ਵੇਂ ਨੰਬਰ 'ਤੇ ਆਉਂਦਾ। ਸੋ ਡੈਟ ਅਤੇ ਡੈਫੀਸਿਟ, ਸੋ ਇਹ ਦੇਖਣਾ ਹੋਏਗਾ ਕਿ ਆਉਂਦੇ ਸਮੇਂ ਦੇ ਵਿੱਚ ਡੈਫੀਸਿਟ ਹੋਰ ਵੱਡੇ ਹੋਣਗੇ। ਜਿਹੜਾ ਅਗਲੇ ਸਾਲ ਦਾ ਫੈਡਰਲ ਬਜਟ ਆਉਣਾ ਉਹਦੇ ਵਿੱਚ ਕਈ ਲੋਕ ਲੁਭਾਊ ਅਤੇ ਅਮਰੀਕਾ ਨੂੰ ਅਤੇ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੂੰ ਸ਼ਾਂਤ ਕਰਨ ਵਾਸਤੇ ਕਈ ਨੀਤੀਆਂ ਹੋ ਸਕਦੀਆਂ ਨੇ। ਦੂਜੀ ਗੱਲ ਇੱਕ ਇਹ ਵੀ ਦੇਖਣੀ ਹੋਊ, ਇੱਕ ਇਹ ਇੰਟਰਸਟਿੰਗ ਗੱਲ ਆ ਐਂਡ ਇਹਦੇ ਕਈ ਪਰਤਾਂ ਆਉਂਦੇ ਸਮੇਂ 'ਚ ਖੁੱਲ੍ਹਣਗੀਆਂ, ਇਹਨੂੰ ਥੋੜ੍ਹਾ ਜਿਹਾ ਆਪਾਂ ਛੋਹ ਲੈਂਦੇ ਹਾਂ। ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇਨਫਲੇਸ਼ਨ ਰਿਡਕਸ਼ਨ ਐਕਟ IRA ਲਿਆਂਦਾ ਸੀ, ਜਿਹਦੇ ਵਿੱਚ ਕਲੀਨ ਐਨਰਜੀ ਵਾਸਤੇ ਬਿਲੀਅਨਸ ਆਫ ਡਾਲਰਸ ਦੀਆਂ ਸਬਸਿਡੀਜ਼ ਦਿੱਤੀਆਂ ਗਈਆਂ ਸੀ, ਜਿਹਦੇ ਵਿੱਚ ਕਾਰ ਮੈਨੂਫੈਕਚਰਰਸ ਨੂੰ ਇਲੈਕਟ੍ਰਿਕ ਵਹੀਕਲਸ ਮੈਨੂਫੈਕਚਰ ਕਰਨ ਲਈ ਬਹੁਤ ਜ਼ਿਆਦਾ ਸਬਸਿਡੀਜ਼ ਪ੍ਰਦਾਨ ਕੀਤੀਆਂ ਗਈਆਂ ਸੀ। ਫਿਰ ਉਹਦੀ ਰਿਸੋਰੀ ਸੀ ਇੱਥੇ ਸਾਡੀ ਕੈਨੇਡਾ ਦੀ ਸਰਕਾਰ ਨੂੰ ਵੀ, ਆਟੋ ਮੈਨੂਫੈਕਚਰਰਸ ਨੂੰ ਕੈਨੇਡਾ ਦੇ ਵਿੱਚ ਬੈਟਰੀ ਇਲੈਕਟ੍ਰਿਕ ਵਹੀਕਲ ਬੈਟਰੀ ਮੈਨੂਫੈਕਚਰਿੰਗ ਪਲਾਂਟ ਲਗਾਉਣ ਲਈ ਅਤੇ ਹੋਰ ਪਲਾਂਟ ਜਿਹੇ ਲਗਾਉਣ ਦੇ ਲਈ ਮਲਟੀ ਬਿਲੀਅਨ ਡਾਲਰਸ ਦੀਆਂ ਗ੍ਰਾਂਟਸ ਅਤੇ ਸਬਸਿਡੀਜ਼ ਪ੍ਰਦਾਨ ਕੀਤੀਆਂ ਗਈਆਂ ਨੇ। ਉਹਨਾਂ ਦਾ ਕੀ ਬਣੂ ਹੁਣ, ਕਿਉਂਕਿ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਉਸ ਇਨਫਲੇਸ਼ਨ ਰਿਡਕਸ਼ਨ ਐਕਟ ਤਹਿਤ ਗ੍ਰੀਨ ਐਨਰਜੀ ਪ੍ਰੋਜੈਕਟਸ ਵਾਸਤੇ ਜਿਹੜੀਆਂ ਜਿਹੜੀਆਂ ਜੋ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ, ਉਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਖਤਮ ਕਰ ਦੇਣੀਆਂ। ਉਹਨਾਂ ਦੇ ਵਿੱਚ ਕਾਫੀ ਕਟੌਤੀ ਹੋਣ ਦੇ ਚਾਂਸਿਸ ਨੇ। ਫਿਰ ਜਿਹੜੀ ਕੈਨੇਡਾ ਨੇ ਇੰਨੀਆਂ ਵੱਡੀਆਂ ਕਮਿਟਮੈਂਟਸ ਕੀਤੀਆਂ, ਉਹਨਾਂ ਦਾ ਕੀ ਬਣੂਗਾ? ਸੋ ਉਹ ਵੀ ਦੇਖਣ ਵਾਲੀ ਗੱਲ ਹੋਣੀ, ਆਉਂਦੇ ਦਿਨਾਂ ਦੇ ਵਿੱਚ ਕਈ ਪਰਤਾਂ ਨੇ ਜਿਹੜੀਆਂ ਖੁੱਲਣਗੀਆਂ। ਅੱਛਾ, ਇਸੇ ਰੌਂ ਦੇ ਵਿੱਚ ਬਾਏ ਦ ਵੇ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇੱਕ ਗੱਲ ਆਖੀ ਆ। ਦੇਖੋ 2026 ਦੇ ਵਿੱਚ ਜਿਹੜਾ ਫਰੀ ਟ੍ਰੇਡ ਅਗਰੀਮੈਂਟ ਆ ਬਿਟਵੀਨ ਕੈਨੇਡਾ, ਯੂ ਐਸ ਐਂਡ ਮੈਕਸੀਕੋ, ਉਹਦੀ ਹੁਣ ਦੁਬਾਰਾ ਤੋਂ ਉਹਦਾ ਰਿਵਿਊ ਹੋਣਾ। ਪਿਛਲੀ ਵਾਰੀ ਜਦੋਂ ਇਹ ਫਰੀ ਟ੍ਰੇਡ ਅਗਰੀਮੈਂਟ, ਜਿਹਨੂੰ ਪਹਿਲਾਂ ਨੈਫਟਾ ਕਿਹਾ ਜਾਂਦਾ ਸੀ, ਜਦੋਂ ਨੈਫਟਾ ਨੂੰ ਰੀਨੈਗੋਸ਼ੀਏਟ ਕੀਤਾ ਗਿਆ ਸੀ ਉਦੋਂ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਸੀ। 2026 ਦੇ ਵਿੱਚ ਇਹਦਾ ਹੋਣਾ ਰਿਵਿਊ। ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਜਿਹੜਾ ਹੁਣ ਅਗਲਾ ਕੋਈ ਇਸ ਤਰ੍ਹਾਂ ਦਾ ਫਰੀ ਟ੍ਰੇਡ ਅਗਰੀਮੈਂਟ ਕਰਨਾ, ਉਹ 'ਚੋਂ ਮੈਕਸੀਕੋ ਨੂੰ ਬਾਹਰ ਹੀ ਕੱਢ ਦਿਓ। ਸਿਰਫ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਹੀ ਅਜਿਹਾ ਇੱਕ ਅਗਰੀਮੈਂਟ ਕੀਤਾ ਜਾਵੇ। ਸੋ ਡੱਗ ਫੋਰਡ ਵੱਲੋਂ ਅੱਜ ਇਹ ਕਹੀ ਗੱਲ ਆ ਜਿਹੜੀ, ਇਹ ਆਪਣੇ ਆਪ ਦੇ ਵਿੱਚ ਇਹਨੇ ਕਾਫੀ ਆਈਬ੍ਰੋਜ਼ ਰੇਜ਼ ਕੀਤੀਆਂ ਨੇ। ਉਹਨਾਂ ਕਿਹਾ ਫਰੀ ਟ੍ਰੇਡ ਨੀਡਸ ਟੂ ਬੀ ਫੇਅਰ, ਅਤੇ ਕਹਿੰਦੇ ਸਿੰਸ ਸਾਈਨਿੰਗ ਔਨ ਟੂ ਦ ਯੂ ਐਸ ਮੈਕਸੀਕੋ ਕੈਨੇਡਾ ਅਗਰੀਮੈਂਟ, ਮੈਕਸੀਕੋ ਹੈਜ਼ ਅਲਾਊਡ ਇਟਸੈਲਫ ਟੂ ਬਿਕਮ ਅ ਬੈਕ ਡੋਰ ਫੋਰ ਚਾਈਨੀਜ਼ ਕਾਰਸ, ਆਟੋ ਪਾਰਟਸ ਐਂਡ ਅਦਰ ਪ੍ਰੋਡਕਟਸ ਇਨ ਟੂ ਕੈਨੇਡੀਅਨ ਐਂਡ ਅਮੈਰੀਕਨ ਮਾਰਕੀਟਸ, ਪੁਟਿੰਗ ਕੈਨੇਡੀਅਨ ਐਂਡ ਅਮੈਰੀਕਨ ਵਰਕਰਸ ਲਾਈਵਲੀਹੁੱਡਸ ਐਟ ਰਿਸਕ ਵਾਇਲ ਅੰਡਰਮਾਈਨਿੰਗ ਆਵਰ ਕਮਿਊਨਿਟੀਜ਼। ਕਹਿੰਦੇ ਮੈਕਸੀਕੋ ਚਾਈਨੀਜ਼ ਪ੍ਰੋਡਕਟਸ ਵਾਸਤੇ ਬੈਕਡੋਰ ਬਣ ਗਿਆ ਹੋਇਆ। ਸੋ ਇਹ ਵੇਖਦੇ ਹਾਂ, ਇੱਕ ਨਵਾਂ ਸ਼ਗੂਫਾ ਛੱਡ ਦਿੱਤਾ ਅੱਜ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ। ਟਰੰਪ ਫੈਕਟ ਹੈ ਸਾਰਾ, ਇਹ ਸਾਰਾ ਦਾ ਸਾਰਾ।